श्री नानक परशोत्तम श्री नानक परशोत्तम परम परावर नाथ युग चरण मम वंदना हर कर हर परमात्मा बलो चिराग अंधियार में बलो चिराग अंधियार में सब कल उधरी एक नाम धर्म प्रगट सगल हर भवन में जन नानक गुर पार ब्रह्म सतयुग तै मान्यो छल्यो बल बावन भयो त्रेत तै मान्यो राम रघुवंश कहायो द्वापर कृष्ण मुरार कंस कीर्तारथ की उग्र सैन कौ राज अपै भगत है जन दियो कल युग परमान नानक गुर अंगद अमर कहायो कल युग परमान नानक गुर अंगद अमर कहायो श्री गुरु राज अब चली अटल आद पुरख फुरमायो जग आयो तार के मूरत जग आयो तार के मूरत निरंजन है गुरु नानक तार के मूरत है जग आयो लोक सुनियो पर लोक सुनियो बिरद लोक सुनियो सब दर्शन पायो संगत पारे उतारन को गुरु नानक साहेब पंथ चलायो। वाहे गुरु गुरु नानक साहेब तार के मूरत है जग आयो, है जग आयो तार के मूरत, है जग आयो तार के मूरत, जग आयो तार के मूरत, जग आयो तार ਸਾਧ ਸੰਗਤ ਧੰਨ ਭਾਗੀ ਓ ਸਮੂਹ ਮਾਈ ਭਾਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜਿਆਂ ਦੀਆਂ ਖੁਸ਼ੀਆਂ ਨੂੰ ਲੈ ਕੇ ਜਾਗਤ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਵਿੱਚ ਸੰਗਤ ਰੂਪ ਹੋ ਕੇ ਸਰਵਣ ਭਗਤੀ ਕਰਨ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੀਆਂ ਖੁਸ਼ੀਆਂ ਮਨਾਉਣ ਵਾਸਤੇ ਪੁੱਜੇ ਹੋ। ਆ ਕੇ ਗੁਰਮੁਖ ਪਿਆਰਿਆਂ ਤੋਂ ਗੁਰਬਾਣੀ ਦਾ ਜਸ ਕੀਰਤਨ ਸਰਵਣ ਕੀਤਾ ਹੈ। ਜਿੰਨਾ ਕੁ ਸਮਾਂ ਹੋਰ ਗੁਰੂ ਮਹਾਰਾਜ ਆਪਾਂ ਨੂੰ ਬਖਸ਼ਣਗੇ, ਸਮੂਹ ਸੰਗਤ ਆਦਰ ਸਤਿਕਾਰ ਸ਼ਰਧਾ ਭਾਵਨਾ ਨਾਲ ਬੈਠ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਮਨ ਵਿੱਚ ਭਾਵ ਪ੍ਰਤੀਤ ਰੱਖ ਕੇ ਆਪੋ ਆਪਣੀ ਵਾਰੀ ਵਿੱਚ ਤਿੰਨਾਂ ਹਿੱਸਿਆਂ ਵਿੱਚ ਬੋਲ ਕੇ ਸਮੇਂ ਨੂੰ ਸਫਲ ਕਰਨਾ ਹੈ। ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਸਮਾਂ ਸਵਾਸ ਪ੍ਰਵਾਨ ਕਰਾਉਣਾ ਹੈ। 10 ਦਿਨਾਂ ਤੋਂ ਲੈ ਕੇ ਗੁਰਪੁਰਬ ਦੀਆਂ ਖੁਸ਼ੀਆਂ ਵਿੱਚ ਦੀਵਾਨਾਂ ਦਾ ਸਿਲਸਿਲਾ ਜਾਰੀ ਹੈ। ਅੱਜ ਪੂਰਨਮਾਸ਼ੀ ਗੁਰਪੁਰਬ ਦੇ ਦਿਹਾੜੇ ਤੇ ਆਖਰੀ ਦੀਵਾਨ ਦੀ ਆਪਾਂ ਹਾਜ਼ਰੀ ਭਰ ਰਹੇ ਹਾਂ। ਅਵਤਾਰ ਸ਼ਬਦ ਪੰਜਾਬੀ ਵਿੱਚ ਅਰਥ ਹੈ ਉੱਚੀ ਜਗ੍ਹਾ ਤੋਂ ਨੀਵੀਂ ਜਗ੍ਹਾ ਆਉਣਾ, ਜਿਸ ਨੂੰ ਅਵਤਾਰ ਕਿਹਾ ਜਾਂਦਾ ਨਾ। ਅਵਤਾਰ ਦਾ ਵਿਦਵਾਨਾਂ ਨੇ ਗ੍ਰੰਥਾਂ ਨੇ ਪੰਜਾਬੀ ਵਿੱਚ ਸਾਦੇ ਸ਼ਬਦਾਂ ਵਿੱਚ ਅਨੁਵਾਦ ਕੀਤਾ ਹੈ, ਉੱਚੀ ਜਗ੍ਹਾ ਤੋਂ ਨੀਵੇਂ ਆਉਣਾ। ਪਰਮਾਤਮਾ ਬਹੁਤ ਉੱਚੀ ਜਗ੍ਹਾ ਹੈ, ਪਰ ਉਹ ਸੰਸਾਰ ਨੂੰ ਉਤਾਰਨ ਵਾਸਤੇ ਸੰਸਾਰ ਵਿੱਚ ਨੀਵੀਂ ਜਗ੍ਹਾ ਜਦੋਂ ਆਉਂਦਾ ਉਹਨੂੰ ਅਵਤਾਰ ਕਿਹਾ ਜਾਂਦਾ। 6 ਤਰ੍ਹਾਂ ਦੇ ਅਵਤਾਰ ਸ਼ਾਸਤਰ ਵਿੱਚ ਮੰਨੇ ਗਏ ਨੇ, ਨਿਤ ਅਵਤਾਰ, ਨਿਮਿਤ ਅਵਤਾਰ, ਅੰਸਾ ਤੇ ਅਵਾਂਸਾ, ਪੂਰਨ ਪੂਰਨਤਵ। ਇਹ 6 ਅਵਧੀਆਂ ਨੇ ਗ੍ਰੰਥਾਂ ਵਿੱਚ ਅਵਤਾਰਾਂ ਦੀਆਂ, ਜਾਂ 6 ਕਿਸਮਾਂ ਕਹਿ ਲਓ। 6 ਤਰ੍ਹਾਂ ਦੇ ਅਵਤਾਰ ਆਉਂਦੇ ਨੇ। ਨਿਤ ਅਵਤਾਰ ਪ੍ਰਭੂ ਦੇ ਪਿਆਰੇ ਸਿਮਰਨ ਕਰਨ ਤੇ ਕਰਾਉਣ ਵਾਲੇ, ਉਹਨਾਂ ਦਾ ਕੋਈ ਸਮਾਂ ਮੁਕਰ ਨਹੀਂ, ਹਰ ਸਮੇਂ ਹੀ ਸੰਸਾਰ ਵਿੱਚ ਰਹਿੰਦੇ ਨੇ। ਉਹਨਾਂ ਨੂੰ ਇਹ ਕਿਹਾ ਜਨ ਪਰ ਉਪਕਾਰੀ ਆਏ। ਨਮਿਤ ਅਵਤਾਰ, ਛੇ ਅਵਤਾਰ ਸਤਯੁਗ ਦੇ ਵਿੱਚ ਵਿਸ਼ਨੂੰ ਭਗਵਾਨ ਜੀ ਦੇ ਆਏ, ਉਹ ਨਮਿਤ ਅਵਤਾਰ ਸੀ। ਜਿਵੇਂ ਅੱਜ ਆਪਾਂ ਕਹਿ ਸਕਦੇ ਹਾਂ ਗੁਰਦੁਆਰੇ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਦੇ ਨਮਿਤ ਦੀਵਾਨ ਸਜੇ, ਜਾਂ ਤੁਸੀਂ ਜਲੰਧਰ ਜਾਓ ਕੋਈ ਪੁੱਛੇ ਕਿਵੇਂ ਆਏ ਹੈ ਭਾਈ, ਇਹ ਚੀਜ਼ ਲੈਣ ਆਏ ਫਲਾਣੇ ਕੰਮ ਦੇ ਨਿਮਿਤ ਆਏ, ਸਿਰਫ ਇੱਕ ਕੰਮ ਨਾਲ ਸੰਬੰਧਿਤ ਹੋਵੇ ਗੱਲ। ਨਮਿਤ ਅਵਤਾਰ ਭਗਵਾਨ ਵਿਸ਼ਨੂੰ ਦੇ ਸਤਯੁਗ ਵਿੱਚ ਛੇ ਆਏ, ਬਾਵਨ, ਨਰਸਿੰਘ, ਕੱਛ, ਮੱਛ, ਬਰਾਹ ਇਤਿਹਾਦਿਕ ਛੇ ਅਵਤਾਰ। ਉਹਨਾਂ ਨੇ ਇੱਕ ਕੰਮ ਕਰਨ ਖਾਤਰ ਅਵਤਾਰ ਧਾਰਨ ਕੀਤਾ, ਦੂਜਾ ਨਹੀਂ ਕੀਤਾ। ਨਰਸਿੰਘ ਅਵਤਾਰ ਨੇ ਹਰਨਾਕਸ਼ ਨੂੰ ਮਾਰਿਆ, ਹੋਰ ਤਾਂ ਕਿਸੇ ਨਾਲ ਗੱਲ ਨਹੀਂ ਕੀਤੀ। ਉਹ ਭਗਤ ਪ੍ਰਹਿਲਾਦ ਨੂੰ ਉਬਾਰਨ ਦੇ ਨਿਮਿਤ ਆਏ। ਬਾਵਨ ਭਗਵਾਨ ਨੇ ਬਲ ਰਾਜੇ ਦਾ ਮਾਣ ਤੋੜਨਾ ਸੀ, ਹੋਰ ਕੋਈ ਕੰਮ ਨਹੀਂ ਕੀਤਾ। ਇੱਕ ਕੰਮ ਕਰਨ ਜੋ ਆਵੇ ਉਹਨੂੰ ਨਿਮਿਤ ਅਵਤਾਰ ਕਿਹਾ ਜਾਂਦਾ। ਅੰਸਾ ਅਵਤਾਰ ਹੁੰਦੇ ਨੇ ਚੰਗੇ ਚੰਗੇ ਗੁਣੀ, ਗਿਆਨੀ, ਫਿਲਾਸਫਰ, ਆਰਟਿਸਟ, ਜਿਨ੍ਹਾਂ ਨੇ ਸੈਂਟੀਫਿਕ ਤੌਰ ਤੇ ਅਧਿਆਤਮ ਤੌਰ ਤੇ ਖੋਜ ਕਰਕੇ ਸੁੱਖ ਦੇ ਸਾਧਨ ਸੰਸਾਰ ਨੂੰ ਦਿੱਤੇ ਨੇ, ਜਿਨ੍ਹਾਂ ਵਿੱਚ ਸੰਸਾਰੀ ਬੰਦਿਆਂ ਨਾਲੋਂ ਕੁਝ ਦੈਵੀ ਸ਼ਕਤੀ ਦਾ ਅੰਸ਼ ਵਾਧੂ ਹੁੰਦਾ। ਅਵੰਸਾ ਅਵਤਾਰ ਹੁੰਦਾ ਜੋ ਅਵਤਾਰ ਦੀ ਵੰਸ਼ ਵਿੱਚ ਪੈਦਾ ਹੁੰਦਾ, ਉਹਨੂੰ ਅਵੰਸਾ ਅਵਤਾਰ ਕਹੇ। ਜਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੋ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ, ਭਾਵੇਂ ਉਹਨਾਂ ਨੂੰ ਗੁਰਗੱਦੀ ਨਹੀਂ ਮਿਲੀ ਪਰ ਰਹਿੰਦੀ ਦੁਨੀਆਂ ਤੱਕ ਉਹਨਾਂ ਦੀ ਪੂਜਾ ਹੋਵੇਗੀ, ਕਿਉਂਕਿ ਅਵਤਾਰ ਦੀ ਵੰਸ਼ ਵਿੱਚ ਪੈਦਾ ਹੋਏ ਨੇ, ਉਹ ਅਵੰਸਾ ਅਵਤਾਰ। ਪੰਜਵਾਂ ਅਵਤਾਰ ਹੁੰਦਾ ਪੂਰਨ। ਪੂਰਨ ਅਵਤਾਰ ਨੂੰ ਸਾਡੇ ਭਾਰਤ ਦੀ ਸੰਸਕ੍ਰਿਤੀ ਨੇ ਮੰਨਿਆ, ਜਿਹਦੇ ਵਿੱਚ 16 ਕਲਾ ਹੋਣ। ਕਲਾ ਨਿਤ ਵਰਤਣ ਵਾਲਾ ਜ਼ਿਕਰ ਹੈ, ਸ਼ਬਦ ਹੈ, ਗੁਣ ਕਹਿ ਲਓ, ਕਿਸੇ ਵਿਸ਼ੇਸ਼ਤਾਈ ਦਾ ਵਾਚਕ ਹੈ ਕਲਾ। 16 ਕਲਾ ਅਵਤਾਰ ਮੰਨੇ ਹੈ ਸਾਡੇ ਭਾਰਤ ਵਿੱਚ ਭਗਵਾਨ ਕ੍ਰਿਸ਼ਨ ਜੀ ਨੂੰ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਬਚਨ ਕੀਤਾ, 16 ਕਲਾ ਸੰਪੂਰਨ ਫਲਿਆ। ਇਹ ਕ੍ਰਿਸ਼ਨ ਭਗਵਾਨ ਜੀ ਵੱਲ ਸੰਕੇਤ ਹੈ ਬਾਣੀ ਦਾ। 14 ਕਲਾ ਉਹਨਾਂ ਨੂੰ ਆਪਣੀਆਂ ਸੀ, 2 ਕਲਾ ਉਹਨਾਂ ਨੇ ਬਾਹੂਬਲ ਦੀ ਸ਼ਕਤੀ ਨਾਲ ਪ੍ਰਾਪਤ ਕੀਤੀਆਂ, 16 ਹੋ ਗਈਆਂ ਤੇ ਸੰਪੂਰਨ ਅਵਤਾਰ ਹੋਏ। ਪੂਰਨਤਵ ਅਵਤਾਰ ਉਹ ਹੁੰਦਾ ਜਿਸ ਦੀ ਸ਼ਕਤੀ ਕਲਾ ਗਿਣਤੀ ਮਿਣਤੀ ਵਿੱਚ ਨਾ ਆ ਸਕੇ, ਉਹਨੂੰ ਪੂਰਨਤਵ ਅਵਤਾਰ, ਜਿਹਦੀ ਗਿਣਤੀ ਮਿਣਤੀ ਨਾ ਹੋਵੇ ਕਿ ਕਿੰਨੇ ਗੁਣ ਨੇ, ਕਿੰਨੀ ਸ਼ਕਤੀ ਹੈ ਔਰ ਕਿਸ ਕਿਸ ਕਿਸਮ ਦੀ ਸ਼ਕਤੀ ਇਹਦੇ ਵਿੱਚ ਹੈ। ਉਹ ਕੇਵਲ ਇਸ ਧਰਤੀ ਤੇ ਪੂਰਨਤਵ ਅਵਤਾਰ ਦੀ ਅਵਧੀ ਨੂੰ ਪ੍ਰਾਪਤ ਕਰਨ ਵਾਲੇ ਧੰਨ ਗੁਰੂ ਨਾਨਕ ਦੇਵ ਜੀ ਆਏ, ਅੱਜ ਕਿਹਾ ਕੋ ਜਿਨ੍ਹਾਂ ਦਾ ਅੱਜ ਪਾਵਨ ਪਵਿੱਤਰ ਦਿਹਾੜਾ ਹੈ, ਜਿਨ੍ਹਾਂ ਬਾਬਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਹਿ ਦਿੱਤਾ ਅਨੰਤ ਕਲਾ ਹੋਏ ਠਾਕੁਰ ਚੜ੍ਹੇ। ਉਹ ਠਾਕੁਰ ਜੀ ਦੀਆਂ ਕਲਾ ਅਨੰਤ ਨੇ, ਉਹ ਆਪੇ ਆ ਗਿਆ ਤੇ ਇੱਕ ਸ਼ਬਦ ਵਰਤਿਆ ਬਾਣੀ ਨੇ ਚੜ੍ਹਿਆ, ਆਇਆ ਨਹੀਂ ਕਿਹਾ, ਚੜ੍ਹਿਆ ਕਿਹਾ। ਚੜ੍ਹਾਈ ਕਦੋਂ ਕਰੀਦੀ ਹੈ? ਜਦੋਂ ਕਿਸੇ ਚੀਜ਼ ਨੂੰ ਫਤਿਹ ਕਰਨਾ ਹੋਵੇ, ਸਰ ਕਰਨਾ ਹੋਵੇ, ਉਦੋਂ ਚੜ੍ਹਾਈ ਕਰੀਦੀ ਹੈ ਨਾ। ਗੁਰਮੁਖ ਪਿਆਰਿਓ, ਇਹ ਸੰਸਾਰ ਨੂੰ ਚੜ੍ਹਿਆ ਸੋਧਣ ਧਰਤ ਲੁਕਾਈ, ਤਸ਼ੱਦਦ ਜ਼ੁਲਮ ਅਨਿਆ ਦੀ ਜਿਹੜੀ ਮੱਸਿਆ ਦੀ ਰਾਤ ਚੜ੍ਹੀ ਹੋਈ ਸੀ, ਜ਼ੁਲਮਾਂ ਦੇ ਪਹਾੜ ਖੜੇ ਸੀ, ਉਹਨਾਂ ਨੂੰ ਸੋਧਣ ਵਾਸਤੇ ਅਨੰਤ ਕਲਾ ਹੋਏ ਠਾਕੁਰ ਚੜ੍ਹਿਆ। ਰਾਏ ਭੋਏ ਦੀ ਤਲਵੰਡੀ, ਜਿਸ ਦਾ ਅੱਜ ਪਾਵਨ ਪਵਿੱਤਰ ਨਾਮ ਸ੍ਰੀ ਨਨਕਾਣਾ ਸਾਹਿਬ ਹੈ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ, ਸਵਾ ਪਹਿਰ ਰਾਤ ਰਹਿੰਦੀ, ਸਤਿਕਾਰਯੋਗ ਪਰਮ ਪੂਜ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਮਹਿਤਾ ਕਾਲੂ ਜੀ ਦੇ ਘਰ ਸਤਿਗੁਰ ਪਾਤਸ਼ਾਹ ਜੀ ਨੇ ਅਵਤਾਰ ਧਾਰਨ ਕੀਤਾ। ਬਹੁਤ ਹੀ ਵੱਡੀ ਵਿਸ਼ੇਸ਼ਤਾ ਦੀ ਗੱਲ ਇਹ ਹੋਈ, ਨੌ ਗੁਰੂ ਸਾਡੇ ਹੋਰ ਮੰਨੇ ਗਏ ਪਰ ਉਹਨਾਂ ਗੁਰੂਆਂ ਨੂੰ ਗੁਰਗੱਦੀ ਦਿੱਤੀ ਗਈ। ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਦਿੱਤੀ ਤੇ ਗੁਰੂ ਬਣੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਲਾਈਫ ਪੀਰੀਅਡ ਵਿੱਚ, ਉਹਨਾਂ ਦੇ ਸਮੇਂ ਵਿੱਚ ਚਾਰ ਗੁਰੂ ਜਨਮ ਲੈ ਚੁੱਕੇ ਸੀ। ਨੋਟ ਕਰ ਲਿਓ, ਜਦੋਂ ਸਤਿਗੁਰੂ ਨਾਨਕ ਦੇਵ ਜੀ ਦੁਨੀਆਂ ਨੂੰ ਤਾਰ ਰਹੇ ਸੀ ਨਾ, ਗੁਰੂ ਅਮਰਦਾਸ, ਗੁਰੂ ਅੰਗਦ ਦੇਵ ਜੀ, ਗੁਰੂ ਰਾਮਦਾਸ ਜੀ ਦਾ ਅਵਤਾਰ ਹੋ ਚੁੱਕਿਆ ਸੀ। ਗੁਰੂ ਨਾਨਕ ਦੇਵ ਜੀ ਦੇ ਹੁੰਦੇ ਹੁੰਦੇ ਤਿੰਨ ਗੁਰੂ ਸਾਹਿਬਾਨ ਹੋਰ ਸਥਾਪਿਤ ਸੀ, ਪਰ ਗੁਰੂ ਤਾਂ ਉਦੋਂ ਬਣੇ ਜਦੋਂ ਗੁਰਗੱਦੀ ਮਿਲੀ। ਪਰ ਧੰਨ ਗੁਰੂ ਨਾਨਕ ਪਾਤਸ਼ਾਹ, ਜਿਸ ਦਿਨ ਅਵਤਾਰ ਲਿਆ ਉਸ ਦਿਨ ਤੋਂ ਹੀ ਗੁਰੂ ਅੱਜ ਕੇ ਆਖੋ ਸਦਨਾ, ਕਿਸੇ ਦੇ ਦਿੱਤੇ ਹੋਏ ਗੁਰਗੱਦੀ ਦੇ ਪਦਵੀ ਨੂੰ ਲੈ ਕੇ ਨਹੀਂ ਗੁਰੂ ਬਣੇ, ਅਵਤਾਰ ਦੇ ਸਮੇਂ ਤੋਂ ਹੀ ਜਗਤ ਗੁਰੂ। ਜਿਸ ਸਮੇਂ ਸੰਸਾਰ ਵਿੱਚ ਪ੍ਰਗਟ ਹੋਏ ਉਸੇ ਸਮੇਂ ਤੇ ਇੱਕ ਬਹੁਤ ਆਨੰਦਮਈ ਘਟਨਾ ਹੋਰ ਵਾਪਰੀ ਰਾਏ ਭੋਏ ਦੀ ਤਲਵੰਡੀ ਵਿੱਚ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜੇ ਸੰਸਾਰ ਵਿੱਚ ਸਭ ਤੋਂ ਪਹਿਲਾਂ ਕਿਸੇ ਨੇ ਖੁਦਾ ਆਖਿਆ, ਰੱਬ ਆਖਿਆ, ਭਗਵਾਨ ਆਖਿਆ, ਤਾਂ ਨਾ ਉਹਦੇ ਘਰਦਿਆਂ ਨੇ, ਨਾ ਰਿਸ਼ਤੇਦਾਰਾਂ ਨੇ, ਨਾ ਕਿਸੇ ਸੱਜਣ ਮਿੱਤਰਾਂ ਨੇ। ਇੱਕ ਉਸ ਸਮੇਂ ਦੇ ਉਸ ਤਲਵੰਡੀ ਦੇ ਹਾਕਮ, ਜਗੀਰਦਾਰ, ਮਾਲਕ ਕਹਿ ਲਓ, ਰਾਏ ਬੁਲਾਰ, ਮੁਸਲਮਾਨ ਦੀ ਮੁਬਾਰਕ ਜੀਭ ਸੀ, ਰਸਨਾ ਸੀ, ਜਿਸ ਰਸਨਾ ਵਿੱਚੋਂ ਸਭ ਤੋਂ ਪਹਿਲਾਂ ਇਹ ਐਲਾਨ ਹੋਇਆ ਕਿ ਮਹਿਤਾ ਕਾਲੂ ਇਹਨੂੰ ਪੁੱਤਰ ਨਾ ਸਮਝੀ, ਇਹ ਖੁਦਾ ਤੇਰੇ ਘਰ ਆਇਆ ਹੈ, ਅੱਜ ਕੇ ਆਖੋ ਸਦਨਾ, ਇਹ ਅੱਲਾ ਆਇਆ। ਜਨਮ ਪੱਤਰੀ ਬਣਾਉਣ ਵਾਸਤੇ ਪੰਡਿਤ ਜੀ ਨੂੰ ਬੁਲਾਇਆ ਗਿਆ, ਗੋਪਾਲ ਦੱਤ ਪੰਡਿਤ ਬਹੁਤ ਵਿਦਵਾਨ ਸੀ, ਆਇਆ ਤੇ ਜਦੋਂ ਲਗਨ ਕੁੰਡਲੀ ਵੇਖੀ, ਜਨਮ ਪੱਤਰੀ ਬਣਾਈ, ਸਭ ਲਕਸ਼ਣ ਦੱਸ ਦਿੱਤੇ, ਜੋ ਵੀ ਲਕਸ਼ਣ ਸੀ ਦੱਸੇ, ਉਹਨਾਂ ਵਿੱਚ ਇੱਕ ਇਹ ਵੀ ਦੱਸਿਆ ਸੀ ਕਿ ਇਹਨੂੰ ਘਰਦੇ ਨਹੀਂ ਪਛਾਣ ਸਕਣਗੇ। ਪੜੋ ਜਨਮ ਕੁੰਡਲੀ, ਇਹਨੂੰ ਘਰਦੇ ਨਹੀਂ ਪਛਾਣ ਸਕਣਗੇ। ਉਹ ਗੱਲ ਪੱਕੀ ਨਿਕਲੀ ਉਸ ਪੰਡਿਤ ਦੀ, ਘਰਦਿਆਂ ਤੋਂ ਪਛਾਣਿਆ ਨਹੀਂ ਗਿਆ, ਇੱਕ ਮੁਸਲਮਾਨ ਵੀਰ ਤੋਂ ਪਛਾਣਿਆ ਗਿਆ। ਸਭ ਤੋਂ ਪਹਿਲੀ ਰਸਨਾ ਰਾਏ ਬੁਲਾਰ ਮੁਸਲਮਾਨ ਦੀ ਸੀ ਤੇ ਉਹ ਪੰਡਿਤ ਜਦੋਂ ਜਨਮ ਪੱਤਰੀ ਬਣਾ ਕੇ ਤੁਰਿਆ ਨਾ ਆਪਣੇ ਘਰ ਨੂੰ, ਉਹਨੇ ਪਤਾ ਹੈ ਭਗਵਾਨ ਦੇ ਚਰਨਾਂ ਵਿੱਚ ਕੀ ਅਰਦਾਸ ਕੀਤੀ ਸੀ। ਇੱਕੋ ਕਾਮਨਾ ਕੀਤੀ ਸੀ ਪੰਡਿਤ ਹਰਦਿਆਲ ਨੇ, ਜਿਸਨੇ ਜਨਮ ਪੱਤਰੀ ਬਣਾਈ, ਕਹਿੰਦਾ ਭਗਵਾਨ, ਖੁਦਾ ਭਗਵਾਨ ਅੱਜ ਪੈਦਾ ਹੋਏ ਤੇ ਮੇਰੀ ਉਮਰ 50 ਸਾਲ ਤੋਂ ਉੱਪਰ ਹੋ ਗਈ। ਭਗਵਾਨ ਤੋਂ ਮੈਂ ਮੰਗ ਮੰਗਦਾ ਕਿ ਜਦ ਤੱਕ ਇਹ ਬੱਚਾ ਵੱਡਾ ਹੋ ਕੇ ਆਪਣੇ ਕੌਤਕ ਨਹੀਂ ਦੁਨੀਆਂ ਨੂੰ ਵਿਖਾਉਣ ਲੱਗ ਜਾਂਦਾ, ਉਦੋਂ ਤੱਕ ਮੈਨੂੰ ਜਿਉਂਦਾ ਰੱਖੀ। ਅੱਜ ਕੇ ਆਖੋ ਸਦਨਾ, ਸਮਝਣਾ ਜਿਹੜਾ ਗੁਰੂ ਨਾਨਕ ਦੀ ਹਿਸਟਰੀ ਨੂੰ, ਉਹਨਾਂ ਦੇ ਅਵਤਾਰ ਸਮੇਂ ਕੀ ਕੁਝ ਵਾਪਰਿਆ। ਉੱਥੇ ਇੱਕ ਜਨਮ ਪੱਤਰੀ ਬਣਾਉਣ ਵਾਲਾ ਪੰਡਿਤ ਜੋਰ ਸੀ, ਖੁਦਾ ਅੱਗੇ, ਭਗਵਾਨ ਅੱਗੇ ਅਰਦਾਸ ਕਰਦਾ, ਇੱਕੋ ਮੰਗ ਹੈ ਤੇ ਮੈਨੂੰ ਦੁੱਖ ਇਸ ਚੀਜ਼ ਦਾ, ਇਹਨੇ ਹੁਣ ਅਵਤਾਰ ਲਿਆ ਤੇ ਮੇਰੀ ਉਮਰ ਵੱਡੀ ਹੋ ਗਈ, ਕਿਤੇ ਮੈਂ ਇਹਦੇ ਕੌਤਕ ਦੇਖਣ ਤੋਂ ਪਹਿਲਾਂ ਚੜ੍ਹਾਈ ਨਾ ਕਰ ਜਾ। ਜੋ ਇਹਨੇ ਕਰਤੱਵ ਸੰਸਾਰ ਵਿੱਚ ਕਰਨੇ ਨੇ ਪਰਮੇਸ਼ਰ, ਮੈਨੂੰ ਸਵਾਸ ਬਖਸ਼ੀ, ਮੈਂ ਵੀ ਅੱਖਾਂ ਨਾਲ ਵੇਖਾਂ। ਤੇ ਗੁਰਮੁਖ ਪਿਆਰੇ ਰਾਏ ਬੁਲਾਰ ਨੇ ਖੁਦਾਏ ਨਹੀਂ ਆਖਿਆ, ਚਪੇੜਾਂ ਵੀ ਪਈਆਂ, ਬੁਰਾ ਭਲਾ ਵੀ ਮਾਂ ਬਾਪ ਨੇ ਆਖਿਆ, ਕੋਈ ਜਿੱਦ ਨਹੀਂ ਸੀ, ਦੁਸ਼ਮਣੀ ਨਹੀਂ ਸੀ, ਬੱਚੇ ਦੇ ਸੁਧਾਰ ਵਾਸਤੇ। ਪਰ ਰਾਏ ਬੁਲਾਰ ਨੇ ਆਖਿਆ ਸੀ, ਪਿਤਾ ਜੀ ਕਹਿਣ ਲੱਗੇ 20 ਰੁਪਈਏ ਗਵਾ ਦਿੱਤੇ,
ਏਡਾ ਨੁਕਸਾਨ ਕੌਣ ਚੱਲੂਗਾ? ਰਹਿ ਬੁਲਾਰ ਜੀ ਕਹਿਣ ਲੱਗੇ, ਮੈਂ ਤਾਂ ਕਾਲੂ ਤੋਂ 20 ਰੁਪਈਆਂ ਦੀ ਗੱਲ ਕਰਦਾ, ਇਹ ਮੇਰੀ ਨਗਰੀ ਵਸਦੀ ਹੋ ਇਹਦੀ ਕਿਰਪਾ ਨਾਲ, ਇਹਦੀ ਰਹਿਮਤ ਹੈ, ਬਖਸ਼ਿਸ਼ ਹੈ, ਮੇਰੀ ਨਗਰੀ ਵਸ ਰਹੀ ਹੈ ਤੇ ਮੈਂ ਕਈ ਜਨਮ ਵਿੱਚ ਖੁਦਾ ਦਾ ਧੰਨਵਾਦ ਨਹੀਂ ਕਰ ਸਕਦਾ ਕਿ ਮੇਰੀ ਨਗਰੀ ਵਿੱਚ ਖੁਦਾ ਆਇਆ। ਬੜੀ ਦੁਨੀਆਂ ਦੀ ਧਰਤੀ ਪਈ ਸੀ। ਕਮਾਲ ਦੀ ਗੱਲ ਇਹੀ ਸੀ, ਗੁਰੂ ਘਰ ਵਿੱਚ ਕਿਸੇ ਹਿੰਦੂ ਵੀਰ ਨੇ, ਕਿਸੇ ਖੱਤਰੀ ਨੇ, ਖੱਤਰੀ ਤਾਂ ਆਪ ਸੀ ਗੁਰੂ ਨਾਨਕ ਦੇਵ, ਕਿਸੇ ਬ੍ਰਾਹਮਣ ਨੇ, ਕਿਸੇ ਘਰ ਦੇ ਮੈਂਬਰ ਨੇ ਨਹੀਂ ਆਖਿਆ ਖੁਦਾ। ਪਹਿਲੀ ਵਾਰ ਉਹਨੂੰ ਅੱਲਾ ਮੰਨਿਆ ਤਾਂ ਇੱਕ ਮੁਸਲਮਾਨ ਵੀਰ ਨੇ ਮੰਨਿਆ। ਇਹੀ ਗੱਲ ਫਿਰ ਸਿਰੇ ਤੱਕ ਗਈ ਜਿੱਦਣ ਦਸਵੇਂ ਪਾਤਸ਼ਾਹ ਨੂੰ ਕਿਸੇ ਨੇ ਮੂੰਹ ਤੋਂ ਆਖਿਆ ਕਿ ਕੌਣ ਹੈ ਇਹ। ਨਾ ਮਾਤਾ ਜੀ ਨੇ ਆਖਿਆ, ਮਾਤਾ ਗੁਜਰੀ ਜੀ ਨੇ, ਕਿ ਖੁਦਾ ਹੈ। ਨਾ ਮਾਮੇ ਕਿਰਪਾਲ ਨੇ ਆਖਿਆ ਖੁਦਾ ਹੈ। ਨਾ ਦਾਦੀ ਨਾਨਕੀ ਨੇ ਆਖਿਆ। ਗੁਰੂ ਤੇਗ ਬਹਾਦਰ ਜੀ ਦੀ ਮਾਂ ਵੀ ਤਾਂ ਜਿਉਂਦੀ ਸੀ ਉਦੋਂ ਜਦੋਂ ਕਲੰਗੀਆਂ ਵਾਲੇ ਨੇ ਅਵਤਾਰ ਲਿਆ ਪਟਨੇ ਵਿੱਚ। ਗੁਰੂ ਤੇਗ ਬਹਾਦਰ ਜੀ ਦੀ ਮਾਤਾ, ਉਹਨਾਂ ਦਾ ਨਾਮ ਸੀ ਨਾਨਕੀ, ਛੇਵੇਂ ਪਾਤਸ਼ਾਹ ਦੇ ਘਰੋਂ, ਉਹ ਵੀ ਤਾਂ ਪਟਨਾ ਸਾਹਿਬ ਕੋਲ ਸੀ ਜਦੋਂ ਪੋਤਰਾ ਹੋਇਆ ਹੈ। ਉਹਨੇ ਨੀ ਆਖਿਆ ਖੁਦਾ ਆਇਆ, ਅੱਲਾ ਆਇਆ, ਤੇ ਆਖਣ ਵਾਲਾ ਤਾਂ ਅੰਬਾਲੇ ਦੇ ਕੋਲ ਦਾ ਸੀ ਨਾ, ਭੀਖਣ ਸ਼ਾਹ। ਉਹਨੇ ਜਦੋਂ ਦਰਵਾਜ਼ੇ ਤੇ ਜਾ ਕੇ ਸਦਾ ਕੀਤੀ ਤੇ ਮਾਮਾ ਕਿਰਪਾਲ ਜੀ ਕਹਿੰਦੇ, ਜਿੱਥੇ ਨਵਾਂ ਬੱਚਾ ਜਨਮ ਲੈਂਦਾ ਉੱਥੇ ਵਧਾਈਆਂ ਦੇਣ ਵਾਲੇ ਆਉਂਦੇ ਹੀ ਨੇ। ਭੀਖਣ ਸ਼ਾਹ ਨੂੰ ਕਹਿੰਦਾ, ਕੀ ਚਾਹੁੰਦੇ ਹੋ, ਕੀ ਸੇਵਾ ਕਰੀਏ? ਦੇਖੋ ਹੁਣ ਬਚਨ ਭੀਖਣ ਸ਼ਾਹ ਨੇ ਕੀ ਆਖੇ ਸੀ, ਸੇਵਾ ਇੱਕੋ ਹੈ, ਤੁਹਾਡੇ ਘਰ ਅੱਲਾ ਆਇਆ ਹੈ, ਉਹਦੇ ਦਰਸ਼ਨ ਕਰਾ ਦੋ। ਇੱਕ ਮੁਸਲਮਾਨ ਦੀ ਜਵਾਨ ਹੀ ਰਾਏ ਬੁਲਾਰ ਦੀ ਗੁਰੂ ਨਾਨਕ ਨੂੰ ਅੱਲਾ ਕਹਿ ਰਹੀ ਹੈ। ਤੇ ਇੱਕ ਮਹੀਨੇ 10 ਦਿਨ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਸੀ ਜਦੋਂ ਭੀਖਣ ਪੁੱਜਿਆ ਸੀ ਪਟਨੇ, ਇਹ ਨਹੀਂ ਆਖਿਆ। ਸਿੱਖ ਤੇ ਸਾਹਿਬਜ਼ਾਦਾ ਕਹਿੰਦੇ ਸੀ, ਨੌਵੇਂ ਪਾਤਸ਼ਾਹ ਦੇ ਘਰ ਸਾਹਿਬਜ਼ਾਦੇ ਨੇ ਜਨਮ ਲਿਆ। ਕੋਈ ਪੁੱਤਰ ਕਹਿੰਦਾ ਹੋ, ਕੋਈ ਬਾਲਕ ਕਹਿੰਦਾ ਹੋ, ਕੋਈ ਬੱਚਾ ਕਹਿੰਦਾ ਹੋ, ਇੱਕ ਮੁਸਲਮਾਨ ਉਹ ਵੀ ਖੁਦਾਵੰਦ ਕਰੀਮ ਦੇ ਨਜ਼ਦੀਕ ਪੁੱਜਿਆ ਹੋਇਆ। ਉਹ ਕਹਿੰਦਾ, ਤੁਹਾਡੇ ਘਰ ਅੱਲਾ ਆਇਆ, ਉਹਦੇ ਦਰਸ਼ਨ ਕਰਾ। ਵਿਸ਼ਾ ਇਹ ਹੈ, ਗਿਆ ਅੰਦਰ, ਮਾਤਾਵਾਂ ਨਹੀਂ ਮੰਨੀਆਂ, ਤੁਹਾਨੂੰ ਸਭ ਨੂੰ ਪਤਾ। 3-4 ਗੇੜੇ ਵੱਜੇ ਤੇ ਮਾਮਾ ਕਿਰਪਾਲ ਜੀ ਕਹਿੰਦੇ, ਭੀਖਣ ਸ਼ਾਹ ਫਕੀਰ ਜੀ, ਕੋਈ ਹੋਰ ਸੇਵਾ ਦੱਸੋ। ਮਾਤਾਵਾਂ ਨਹੀਂ ਮੰਨਦੀ, ਪਤਾ ਕੀ ਆਖਿਆ ਸੀ ਭੀਖਣ ਸ਼ਾਹ ਨੇ, ਕਿ ਗੁਰਮੁਖਾ, ਜੇ ਅੱਲਾ ਦੇ ਦਰਸ਼ਨਾਂ ਦੇ ਬਰਾਬਰ ਤੇਰੇ ਕੋਲ ਕੋਈ ਚੀਜ਼ ਹੈ, ਮੈਨੂੰ ਦੇ ਦੇ, ਮੈਂ ਮੁੜ ਜਾਂਦਾ। ਅੱਜ ਕਹੇ ਆਖੋ ਸਤਨਾਮ, ਤੂੰ ਕੋਈ ਹੋਰ ਸੇਵਾ ਕਹਿੰਦਾ, ਮੈਂ ਅੱਲਾ ਦੇ ਦਰਸ਼ਨ ਮੰਗਦਾ, ਜੇ ਉਹਦੇ ਦਰਸ਼ਨਾਂ ਦੇ ਬਰਾਬਰ ਕੋਈ ਘਰ ਵਿੱਚ ਤੇਰੇ ਚੀਜ਼ ਪਈ ਹੈ ਨਾ, ਮੈਨੂੰ ਲਿਆ ਦੇ, ਮੈਂ ਤਾਂ ਮਿੰਟ ਵੀ ਨਹੀਂ ਲਾਉਂਦਾ ਤੁਰਨ ਲੱਗਿਆ। ਹੁਣ ਅੱਲਾ ਦੇ ਦਰਸ਼ਨਾਂ ਦੇ ਬਰਾਬਰ ਕਿਹੜੀ ਚੀਜ਼ ਸੀ ਪੜਨੇ ਸਾਹਿਬ ਦੀਆਂ ਗਲੀਆਂ ਵਿੱਚ? ਅੱਜ ਰਾਏ ਬੁਲਾਰ ਕਹਿ ਰਿਹਾ, ਮੈਂ ਤਾਂ ਕਾਲੂ ਜੀ 20 ਰੁਪਈਆਂ ਦਾ ਕੀ ਜ਼ਿਕਰ ਕਰਦਾ, ਮੇਰੀ ਨਗਰੀ ਇਹਦੀ ਕਿਰਪਾ ਨਾਲ ਵਸ ਰਹੀ, ਮੇਰਾ ਰਾਜ ਭਾਗ ਇਹਦੀ ਕਿਰਪਾ ਨਾਲ ਚੱਲ ਰਿਹਾ। ਸਾਧ ਸੰਗਤ, ਇਹੀ ਗੱਲ ਫਿਰ ਹੋਰ ਵਾਪਰੀ ਇੱਕ ਬਹੁਤ ਵੱਡੀ। ਦੁਨੀਆਂ ਦੀ 6.5 ਅਰਬ ਪਾਪੂਲੇਸ਼ਨ ਗਿਣਤੀ ਆਬਾਦੀ ਵਿੱਚੋਂ 2 ਅਰਬ ਮੁਸਲਮਾਨਾਂ ਦੀ ਗਿਣਤੀ ਹੈ, 2.25 ਅਰਬ ਈਸਾਈਆਂ ਦੀ ਗਿਣਤੀ ਹੈ। 2 ਅਰਬ ਦੀ ਗਿਣਤੀ ਮੁਸਲਮਾਨ ਧਰਮ ਨੂੰ ਬਿਲੋਂਗ ਕਰਦੀ ਹੈ ਮੁਹੰਮਦਨ ਨੇ। ਐਡੀ ਵੱਡੀ ਗਿਣਤੀ ਦੀ ਕੌਮ, ਉਹਨਾਂ ਦਾ ਸਭ ਤੋਂ ਵੱਡਾ ਕੇਂਦਰ, ਉਪਾਸ਼ਨਾ ਦਾ ਮੰਦਰ, ਮਸਜਿਦ ਕਹਿ ਲਓ, ਮਸੀਤ ਕਹਿ ਲਓ, ਪਵਿੱਤਰ ਪਾਕ ਜਗ੍ਹਾ ਕੀ ਹੈ? ਮੱਕਾ। 2 ਅਰਬ ਲੋਕਾਂ ਦੀ ਇਬਾਦਤ ਦਾ ਕੇਂਦਰ, ਜਿਵੇਂ 2.5 ਕਰੋੜ ਸਿੱਖਾਂ ਦੀ ਇਬਾਦਤ ਦਾ ਕੇਂਦਰ ਸ੍ਰੀ ਅੰਮ੍ਰਿਤਸਰ ਸਾਹਿਬ ਹੈ, ਇਸ ਤਰ੍ਹਾਂ 2 ਅਰਬ ਦੀ ਕੌਮ ਦਾ ਕੇਂਦਰ ਮੱਕਾ ਹੈ। ਧੰਨ ਗੁਰੂ ਨਾਨਕ ਦੇਵ ਜੀ ਉੱਥੇ ਗਏ। ਗੁਰਤਾ ਦੀ ਗੱਲ ਹੈ, ਅਵਤਾਰ ਐਵੇਂ ਨਹੀਂ ਹੋਇਆ, ਅਵਤਾਰ ਦੇ ਸਮੇਂ ਵੀ ਕੋਈ ਘਟਨਾ ਸੀ, ਟ੍ਰੈਜਡੀ ਸੀ। ਗੁਰਮੁਖ ਪਿਆਰਿਓ, ਸਤਿਗੁਰ ਗਏ, ਜਿਵੇਂ ਗਏ ਉਹ ਲੰਮੀ ਗੱਲ ਆਪਾਂ ਨਹੀਂ ਛੇੜਦੇ, ਪਰ ਉੱਥੇ ਜਾਣ ਤੋਂ ਇੱਕ ਸਿੱਖਿਆ ਮਿਲਦੀ ਹੈ ਸਾਨੂੰ, ਸਿੱਖਿਆ ਇੰਨੀ ਉਹ ਮਿਲਦੀ ਹੈ ਗੁਰਮੁਖੋ, ਜੇ ਕਿਸੇ ਨੂੰ ਆਪਣਾ ਬਣਾਉਣਾ ਚਾਹੁੰਦੇ ਹੋ ਨਾ ਤਾਂ ਕਿਸੇ ਦੇ ਬਣਨਾ ਸਿੱਖ ਜਾਓ। ਅੱਜ ਆਖੋ ਮੱਕੇ ਦੀ ਫੇਰੀ ਤੋਂ ਬਹੁਤ ਵੱਡੀ ਸਿੱਖਿਆ ਦਿੱਤੀ ਹੈ ਗੁਰੂ ਨਾਨਕ ਨੇ, ਅੱਜ ਤੂੰ ਆਪਣਾ ਤਾਂ ਦੁਨੀਆਂ ਨੂੰ ਬਣਾਉਂਦਾ ਫਿਰਦਾ ਪਰ ਕਿਸੇ ਦਾ ਬਣਨਾ ਨਹੀਂ ਸਿੱਖਿਆ। ਬਸ ਇਹੀ ਹੈ ਜਿਹੜੀ ਘਾਟ ਤੇ ਕਮੀ ਹੈ ਸਾਡੇ। ਪੰਡਿਤ ਵਿਵੇਕਾਨੰਦ ਨੇ ਇੱਕ ਬਚਨ ਲਿਖਿਆ ਆਪਣੇ ਗ੍ਰੰਥਾਂ ਵਿੱਚ, ਕਦੇ ਪੜ੍ਹੋ, ਉਹਦੀ ਬਹੁਤ ਉੱਚੀ ਵਿਚਾਰ ਹੈ। ਟ੍ਰਿਪਲ MSc ਵਰਲਡ ਦੇ ਮਸ਼ਹੂਰ ਲਰਨਡ ਆਦਮੀ ਹੋਏ ਨੇ ਪੰਡਿਤ ਵਿਵੇਕਾਨੰਦ, ਉਹ ਸ਼ਬਦ ਲਿਖਦੇ ਨੇ ਬਹੁਤ ਗਿਣਤੀ ਦੇ ਪਰ ਭਾਵ ਬਹੁਤ ਵੱਡਾ ਉਹਨਾਂ ਦਾ। ਉਹ ਕਹਿੰਦੇ ਹੀ ਹੂ ਨੋਜ਼ ਹਾਊ ਟੂ ਓਬੇ, ਹੀ ਨੋਜ਼ ਹਾਊ ਟੂ ਕਮਾਂਡ। ਕਿੰਨੇ ਉੱਤਮ ਸ਼ਬਦ ਨੇ ਪੰਡਿਤ ਵਿਵੇਕਾਨੰਦ ਦੇ। ਹੀ ਹੂ ਨੋਜ਼ ਹਾਊ ਟੂ ਓਬੇ, ਉਹ ਕਹਿੰਦਾ ਉਹ ਬੰਦਾ ਜਿਹਨੂੰ ਆਗਿਆ ਮੰਨਣੀ ਆਉਂਦੀ ਹੈ, ਜਿਹਨੂੰ ਕਹਿਣਾ ਮੰਨਣਾ ਆਉਂਦਾ, ਹੀ ਨੋਜ਼ ਹਾਊ ਟੂ ਕਮਾਂਡ, ਉਸੇ ਨੂੰ ਪਤਾ ਹੈ ਕਿ ਆਗਿਆ ਕਰੀ ਦੀ ਕਿਵੇਂ ਹੈ। ਅੱਜ ਕਿਹਾ ਆਖੋ ਸਦਨਾ, ਉਹ ਗੁਰਮੁਖੋ ਜਿਹਨੂੰ ਹੁਕਮ ਮੰਨਣਾ ਹੀ ਨਹੀਂ ਆਇਆ, ਹੁਕਮ ਮਨਾਉਣਾ ਕਿੱਥੋਂ ਸਿੱਖੇਗਾ? ਤੈਨੂੰ ਕਿਸੇ ਦਾ ਬਣਨਾ ਨਹੀਂ ਆਇਆ ਤੇ ਤੂੰ ਕਿਸੇ ਨੂੰ ਆਪਣਾ ਕਿਵੇਂ ਬਣਾ ਲੇਗਾ ਬਈ? ਇਹ ਗੁਰੂ ਨਾਨਕ ਦੀ ਸਿਫਤ ਸੀ, ਵਡਿਆਈ ਸੀ। ਉਹ ਜਿੱਥੇ ਚਾਹੁੰਦਾ ਸੀ ਕਿ ਲੋਕ ਮੇਰੇ ਬਣਨ, ਉਹ ਪਹਿਲਾਂ ਲੋਕਾਂ ਦਾ ਬਣ ਜਾਂਦਾ ਸੀ, ਪਹਿਲਾਂ ਉਹਨਾਂ ਦਾ ਬਣ ਬਣ ਗਿਆ। ਮੱਕੇ ਵਿੱਚ ਜਾ ਕੇ ਬਾਬਾ ਨਾਨਕ ਤੇ ਨੀਲੇ ਕੱਪੜੇ ਪਾਲੇ ਮੁਸਲਮਾਨਾਂ ਵਾਲੇ, ਹੱਥ ਵਿੱਚ ਸੋਟਾ, ਕੱਛ ਦੇ ਵਿੱਚ ਕੁਰਾਨ ਮਜੀਦ ਵਰਗੀ ਪੋਥੀ ਪਾਲੇ, ਖੜਾਮਾ ਪੈਰਾਂ ਵਿੱਚ, ਨੀਲ ਬਸਤਰ ਪਹਿਰੇ ਬਲਵਾ, ਆਸਾ ਹੱਥ ਕਿਤਾਬ ਕੱਛ, ਜਿਨ੍ਹਾਂ ਨੂੰ ਆਪਣੇ ਬਣਾਉਣਾ ਸੀ ਉਹਨਾਂ ਦੇ ਵਰਗੇ ਬਣ ਗਿਆ ਤੇ ਕਿਸੇ ਨੇ ਨਹੀਂ ਰੋਕਿਆ। ਜੇ ਕਿਤੇ ਨਾਨਕ ਬਣ ਕੇ ਮੱਕੇ ਵਿੱਚ ਜਾਂਦਾ ਉਹਨੂੰ ਨੇੜੇ ਵੀ ਨਹੀਂ ਸੀ ਜਾਣ ਦੇਣਾ ਕਿਸੇ ਨੇ। ਕਹਿੰਦਾ ਮੈਂ ਖੱਤਰੀ ਨਾਨਕ, ਮੈਂ ਹਿੰਦੂ, ਹਿੰਦੂ ਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਹੈ, ਮੱਕੇ ਵਿੱਚ ਨਹੀਂ ਜਾ ਸਕਦਾ ਹਿੰਦੂ। ਕੇਵਲ ਉਹ ਮੱਕੇ ਵਿੱਚ ਜਾ ਕੇ ਸਿਜਦਾ ਕਰ ਸਕਦਾ ਜਿਹੜਾ ਕੁਰਾਨ ਮਜੀਦ ਤੇ ਹੱਥ ਧਰ ਕੇ ਹਲਫ ਲਵੇ, ਕਸਮ ਖਾਵੇ ਕਿ ਮੈਂ ਮੁਹੰਮਦ ਸਾਹਿਬ ਤੇ ਇਮਾਨ ਰੱਖਦਾ, ਉਹ ਮੱਕੇ ਵਿੱਚ ਜਾ ਕੇ ਮੱਥਾ ਟੇਕ ਜਾਂਦਾ। ਦੁੱਖ ਨਾ ਮੰਨਿਓ ਇਸ ਗੱਲ ਦਾ, ਇਹ ਸਾਡੇ ਵਾਲੀਆਂ ਗੱਲਾਂ ਨੀ ਵੀ ਪਊਆ ਲਾ ਕੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਆਓ। ਬੋਝੇ ਵਿੱਚ ਜਰਦੇ ਦੀਆਂ ਕੁੜੀਆਂ ਤੇ ਗੁਰਦੁਆਰੇ ਦੇਖ ਚੁੱਕੀ ਜਾਂਦਾ, ਬੋਸਤਿਕ ਪ੍ਰਿੰਸੀਪਲ ਨੇ ਉਹਨਾਂ ਦੇ, ਨਹੀਂ ਜਾ ਸਕਦਾ ਜਿਹੜਾ ਅਸੂਲ ਦਾ ਪਾਬੰਦ ਨਾ ਹੋਵੇ, ਉਹ ਮੱਕੇ ਦਾ ਹੱਜ ਨਹੀਂ ਕਰ ਸਕਦਾ ਮੁਸਲਮਾਨ। ਟਿਕਟਸ ਬੈਠੀਆਂ ਨੇ ਉਹਨਾਂ ਦੇ, ਬਾਰਡਰ ਬਣੇ ਹੋਏ ਨੇ ਮੱਕੇ ਦੇ ਆਲੇ ਦੁਆਲੇ, ਕਿਸੇ ਨੇ ਪੜ੍ਹਨਾ ਹੋਵੇ ਤਾਂ ਫਾਰਸੀ ਦੀ ਇੱਕ ਕਿਤਾਬ ਹੈ ਆਈਨੇ ਜ਼ਿਆਰਤ ਮੁਸਲਮਾਨਾਂ ਦੀ, ਉਹਦੇ ਵਿੱਚ ਮੱਕੇ ਦੇ ਹੱਜ ਕਰਨ ਦਾ ਤਰੀਕਾ ਲਿਖਿਆ ਹੋਇਆ। ਜਿਹੜਾ ਇਮਾਨ ਰੱਖੇ ਮੁਹੰਮਦ ਸਾਹਿਬ ਤੇ ਉਹ ਜਾ ਕੇ ਸਿਜਦਾ ਕਰ ਸਕਦਾ। ਕਾਜੀ ਨੇ ਗੁਰੂ ਨਾਨਕ ਤੋਂ ਵੀ ਪੁੱਛਿਆ ਜਦੋਂ ਕੋਲ ਗਏ ਨਾ ਮੱਕੇ ਦੇ, ਆ ਕੁਰਾਨ ਮਜੀਦ ਹੈ ਇਹ ਤੇ ਹੱਥ ਧਰ, ਤੇ ਕਹੋ ਤੈਨੂੰ ਮੁਹੰਮਦ ਸਾਹਿਬ ਤੇ ਇਮਾਨ ਹੈ? ਕਹਿੰਦੇ ਮੁਹੰਮਦ ਸਾਹਿਬ ਤੇ ਮੈਨੂੰ ਕੱਲੇ ਨੂੰ ਇਮਾਨ ਨਹੀਂ, ਦੁਨੀਆਂ ਨੂੰ ਇਮਾਨ ਹੈ। ਅੱਜ ਕੇ ਆਖੋ
ਉਹ ਖੁਦਾ ਦੇ ਗੁਰੂ, ਖੁਦਾ ਦੇ ਪੀਰ ਰਹਿਮਰ ਬਣ ਕੇ ਆਏ, ਦੁਨੀਆਂ ਨੂੰ ਉਹਤੇ ਇਮਾਨ ਹੈ। ਗਏ ਅੰਦਰ ਫਿਰ ਸਿਫਤ ਦੀ ਗੱਲ ਕੀ ਹੋਈ ਗੁਰਤਾ ਦੀ, ਜਦੋਂ ਪਛਾਣ ਲਿਆ ਨਾ ਕਾਜੀਆਂ ਨੇ ਤਾਂ ਗੁਰਮੁਖ ਪਿਆਰੇ ਪਤਾ ਲੱਗਿਆ ਇਹ ਮੱਕੇ ਦੇ ਦਰਸ਼ਨ ਕਰਨ ਹੀ ਆਇਆ, ਖੁਦ ਮੱਕਾ ਆ ਗਿਆ। ਤਾਂ ਮੱਕਾ ਸ਼ਰੀਫ ਅੱਜ ਪੰਜ ਭੂਤਕ ਸਰੀਰ ਵਿੱਚ ਖੜਾ ਹੈ। ਐਸੀ ਗੁਰਤਾ ਦੀ ਵਡਿਆਈ ਨਹੀਂ ਮਿਲੀ ਕਿਸੇ ਨੂੰ, ਕੋਈ ਨੁਕਤਾ ਚੀਨੀ ਆਲੋਚਨਾ ਨਹੀਂ, ਕਿ 2 ਅਰਬ ਦੀ ਗਿਣਤੀ ਮੁਸਲਮਾਨ ਵੀਰਾਂ ਦੀ ਹੋਵੇ, ਉਹਨਾਂ ਦਾ ਸਭ ਤੋਂ ਪਾਕ ਪਵਿੱਤਰ ਅਸਥਾਨ ਮੱਕਾ, ਤੇ ਉੱਥੇ ਜਾਂਦੇ ਨੇ ਹੱਜ ਕਰਨ। ਜਿਵੇਂ ਸਿੱਖ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾ, ਮੁਸਲਮਾਨ ਨੂੰ ਮੱਕੇ ਦੇ ਦਰਸ਼ਨ ਹੱਜ, ਜਿਆਰਤ ਯਾਤਰਾ ਕਹਿ ਲਓ। ਤੇ ਜਦੋਂ ਮੁਸਲਮਾਨ ਉੱਥੇ ਜਾਂਦੇ ਵੀਰ ਮੱਕੇ ਸ਼ਰੀਫ ਦੇ ਦਰਸ਼ਨ ਕਰਨ, ਉੱਥੇ ਸਭ ਤੋਂ ਵੱਡੀ ਜਿਹੜੀ ਮਸਜਿਦ ਹੈ ਉਹਦਾ ਨਾਮ ਹੈ ਕਿਬਲਾ। ਮਨ ਕਰ ਮੱਕਾ ਕਿਬਲਾ ਕਰ ਦੇਹੀ। ਕਿਬਲਾ ਕਿਹਨੂੰ ਕਹਿੰਦੇ ਨੇ? ਜੋ ਮੱਕੇ ਸ਼ਰੀਫ ਦੇ ਵਿੱਚ ਸਭ ਤੋਂ ਵੱਡੀ ਮਸਜਿਦ ਹੈ, ਪਵਿੱਤਰ ਅਸਥਾਨ ਹੈ, ਉਹਦਾ ਨਾਮ ਕਿਬਲਾ ਹੈ। ਪਰ ਜਾਂਦਾ ਹੈ ਮੁਸਲਮਾਨ ਮੱਕੇ ਦੇ ਹੱਜ ਕਰਨ ਵਾਸਤੇ, ਕਿਬਲਾ ਦੇ ਦਰਸ਼ਨ ਕਰਨ ਵਾਸਤੇ, ਪਰ ਪਹਿਲਾਂ ਮੱਕੇ ਨੂੰ ਮੱਥਾ ਨਹੀਂ ਟੇਕਦਾ, ਪਹਿਲਾਂ ਜਾ ਕੇ ਗੁਰੂ ਨਾਨਕ ਦੀ ਖੜਾਮ ਨੂੰ ਮੱਥਾ ਟੇਕਦਾ। ਪਈਏ ਖੜਾਮ ਉੱਥੇ ਗੁਰੂ ਨਾਨਕ ਦੀ ਜੋ ਕਾਜ਼ੀਆਂ ਨੇ ਮੰਗ ਕੇ ਲਈ। ਤੂੰ ਤੇ ਚੱਲਿਆ ਹੈ ਯਾਤਰਾ ਕਰਕੇ, ਸਾਨੂੰ ਕੋਈ ਆਪਣੀ ਨਿਸ਼ਾਨੀ ਦੇ ਜਾ ਜਿਹਦੇ ਦਰਸ਼ਨ ਕਰਕੇ ਜੀਆ ਕਰੀਏ। ਇਹ ਸੀ ਗੁਰੂ ਕਹਾਉਣ ਦਾ ਆਨੰਦ, ਇਹ ਸੀ ਗੁਰਤਾ ਦੀ ਵਡਿਆਈ। ਮੁਸਲਮਾਨ ਪਹਿਲਾਂ ਮੱਕੇ ਨੂੰ ਮੱਥਾ ਨਹੀਂ ਟੇਕਦਾ, ਪਹਿਲਾਂ ਬਾਬੇ ਨਾਨਕ ਦੀ ਖੜਾਮ ਨੂੰ ਮੱਥੇ ਨਾਲ ਲਾਵੇਗਾ, ਫਿਰ ਮੱਕੇ ਨੂੰ। ਤਾਂ ਹੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ, ਪਿਆਰੇ ਜੀ ਵਡਿਆਈ ਸਤਿਗੁਰ ਨਾਨਕ ਜੀ, ਪਿਆਰੇ ਜੀ ਵਡਿਆਈ ਸਤਿਗੁਰ ਨਾਨਕ ਜੀ। ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਏ। ਕੌਂਸ ਕਹਿੰਦੇ ਨੇ ਖੜਾਮ। ਇਹ ਜਿਹੜਾ ਗੁਰੂ ਕਹਾਉਣ ਦਾ ਆਨੰਦ ਹੈ, ਸਤ ਸੰਗਤ ਸਵਾਦ ਹੈ ਗੁਰੂ ਬਣਨ ਦਾ ਤੇ ਗੁਰੂ ਕਹਾਉਣ ਦਾ। ਖੱਤਰੀਆਂ ਦੇ ਘਰ ਜਨਮ ਲੈ ਰਿਹਾ ਤੇ 2.5 ਅਰਬ ਦੇ ਕਰੀਬ ਮੁਸਲਮਾਨ ਉਹਦੀ ਖੜਾਮ ਨੂੰ ਮੱਥਾ ਟੇਕ ਰਹੇ ਨੇ। ਅੱਜ ਕੇ ਆਖੋ ਸਰ ਤੇ ਭਾਈ ਗੁਰਦਾਸ ਨੇ ਤਾਂ ਮੋਹਰ ਲਾ ਦਿੱਤੀ, ਜਿੱਥੇ ਜਾਈਏ ਜਗਤ ਵਿੱਚ ਬਾਬੇ ਬਾਜ ਨਾ ਖਾਲੀ ਜਾਈ। ਘਰ ਘਰ ਬਾਬਾ ਪੂਜੀ ਹੈ ਹਿੰਦੂ ਮੁਸਲਮਾਨ ਜੋ ਆਈ। ਇਹ ਨਹੀਂ ਕਿ ਕੱਲੇ ਸਿੱਖਾਂ ਨੇ ਹਿੰਦੂਆਂ ਨੇ, 4 ਵਰਨਾਂ ਨੇ ਉਹਨੂੰ ਗੁਰੂ ਮੰਨਿਆ। ਏਡੀ ਵੱਡੀ ਪਦਵੀ ਦਾ ਮਾਲਕ ਅੱਜ ਆਪਣਾ ਆਖਰੀ ਦੀਵਾਨ ਹੈ ਗੁਰੂ ਮਹਾਰਾਜ ਦੇ ਗੁਰਪੁਰਬ ਦੇ ਸੰਬੰਧ ਵਿੱਚ, ਤੇ ਤੁਹਾਨੂੰ ਸੰਦੇਸ਼ ਵੀ ਗੁਰੂ ਨਾਨਕ ਦੇਵ ਜੀ ਦਾ ਆਖਰੀ ਉਹਦੇ ਨੇ। ਜੋ ਸੰਦੇਸ਼ ਦਿੱਤਾ ਸਾਨੂੰ ਉਹ ਗਿਣ ਤਾਂ ਸਕਦਾ ਨਹੀਂ, ਉਹਨਾਂ ਨੇ ਜੋ ਪਰਉਪਕਾਰ ਤੇ ਸੰਦੇਸ਼ ਸਾਨੂੰ ਬਖਸ਼ੇ। ਸਤ ਸੰਗਤ, ਬ੍ਰਹਮਾ ਜੀ ਨੇ 4 ਵੇਦ ਰਚੇ, 4 ਵੇਦ ਬ੍ਰਹਮਾ ਕੋ ਦੀਏ। ਕਿਉਂ ਰਚੇ? ਜਦੋਂ ਉਹਨਾਂ ਦੇ ਸਾਹਮਣੇ ਪ੍ਰਤੱਖ ਹੋ ਗਏ ਅਸੀਂ ਕਿ ਸ੍ਰਿਸ਼ਟੀ ਤਾਂ ਮੈਂ ਪੈਦਾ ਕਰ ਦਿੱਤੀ ਪਰ ਅਗਿਆਨ ਦੂਰ ਨਹੀਂ ਹੋਇਆ, ਤੇ ਹੁਣ ਅਗਿਆਨਤਾ ਨੂੰ ਦੂਰ ਕਰਨ ਵਾਸਤੇ ਸਾਧਨ ਕੀ ਵਰਤਿਆ ਜਾਵੇ, ਤਰੀਕਾ ਕੀ ਵਰਤਾਂ ਕਿ ਗਿਆਨ ਪ੍ਰਕਾਸ਼ ਹੋਵੇ ਸ੍ਰਿਸ਼ਟੀ ਵਿੱਚ? ਤਾਂ ਇੱਕੋ ਇੱਕ ਸਾਧਨ ਬ੍ਰਹਮਾ ਜੀ ਨੇ ਸਭ ਤੋਂ ਪਹਿਲ ਕੀਤੀ ਦੁਨੀਆਂ ਵਿੱਚ, ਹਿੰਦੁਸਤਾਨ ਦੀ ਧਰਤੀ ਤੇ, ਕਿ ਗਿਆਨ ਦਾ ਸਾਧਨ ਸ਼ਬਦ ਬਣਾਇਆ, ਹੋਰ ਕੋਈ ਸਾਧਨ ਨਹੀਂ ਬ੍ਰਹਮਾ ਜੀ ਨੇ ਵਰਤਿਆ। ਵੇਦ ਕੀ ਹੈ? ਸ਼ਬਦਾਂ ਦਾ ਇਕੱਠ, ਸ਼ਬਦਾਂ ਦਾ ਜੋੜ। ਵੇਦ ਕੀ ਹੈ? ਸ਼ਬਦ ਹਨ, ਬਾਣੀ ਹੈ, ਹੋਰ ਵੇਦ ਕੀ ਹੈ? ਭਗਵਾਨ ਕ੍ਰਿਸ਼ਨ ਜੀ ਨੇ ਜਿਨ੍ਹਾਂ ਨੂੰ ਸਾਹਮਣੇ ਪਰਬਤ ਮਾਂ ਗਏ ਸਥੂਲ ਪ੍ਰਮਾਣ ਦਿਖ ਗਿਆ, ਕੁਲਸ਼ੇਤਰ ਤੇ ਪਹੋਏ ਦੇ ਵਿਚਾਲੇ ਇੱਕ ਬਹੁਤ ਵੱਡਾ ਤੀਰਥ ਹੈ, ਜਿਸ ਤੀਰਥ ਦਾ ਨਾਮ ਹੈ ਜੋਤੀਸਰ। ਕੁਲਸ਼ੇਤਰ ਤੋਂ ਵੀ ਉਨਾ ਹੀ ਹੈ, ਪਹੋਏ ਤੋਂ ਵੀ ਉਨਾ, ਵਿਚਾਲੇ ਸੜਕ ਦੇ ਉੱਤੇ ਹੀ ਹੈ। ਤੇ ਉਹ ਤੀਰਥ ਹੈ ਜਿੱਥੋਂ ਜੰਗ ਦਾ ਮਹੂਰਤ ਹੋਇਆ ਸੀ। ਕ੍ਰਿਸ਼ਨ ਭਗਵਾਨ ਜੀ ਰਥ ਹੱਕ ਰਹੇ ਸੀ, ਅਰਜਨ ਨੂੰ ਆਖਿਆ ਸੀ ਜੰਗ ਆਰੰਭ ਕਰ। ਤੀਰ ਕਮਾਨ ਚੁੱਕ ਲਿਆ ਅਰਜਨ ਨੇ, ਚਿੱਲਾ ਚਾੜ ਲਿਆ, ਤੀਰ ਉੱਤੇ ਰੱਖ ਲਿਆ। ਜਦੋਂ ਮਾਰਨ ਲੱਗਿਆ ਨਾ ਤੀਰ ਅਰਜਨ, ਇਹ ਪਹਿਲਾ ਤੀਰ ਸੀ ਜੰਗ ਦਾ ਜਿੱਥੋਂ ਮਹੂਰਤ ਹੋਣਾ ਸੀ। ਉਹਦੇ ਹੱਥ ਕੰਬ ਗਏ, ਚਿਹਰਾ ਪੀਲਾ ਹੋ ਗਿਆ। ਤੀਰ ਕਮਾਨ ਭਗਵਾਨ ਕ੍ਰਿਸ਼ਨ ਦੇ ਚਰਨਾਂ ਵਿੱਚ ਧਰ ਦਿੱਤਾ। ਇਹ ਕੰਮ ਮੈਥੋਂ ਨਹੀਂ ਹੋ ਸਕਣਾ, ਇਹ ਸ਼ਬਦ ਸੀ ਅਰਜਨ ਦੇ, ਇਹ ਜੰਗ ਮੈਂ ਨਹੀਂ ਲੜ ਸਕਾਂਗਾ। ਭਗਵਾਨ ਕਹਿੰਦੇ, ਐਡਾ ਵੱਡਾ ਸੂਰ ਵੀਰ ਯੋਧਾ, ਤੂੰ ਤਾਂ ਆਰੰਭ ਵਿੱਚ ਕਹਿਰਤਾ ਵਿਖਾ ਦਿੱਤੀ, ਕੀ ਕਾਰਨ ਹੈ? ਤੇਰੇ ਸਿਰ ਤੇ ਤਾਂ ਦਾਰੋ ਮਦਾਰ ਹੈ ਸਾਰੇ ਜੰਗ ਦਾ। ਭਗਵਾਨ ਨੂੰ ਕਹਿੰਦਾ, ਸੂਰ ਵੀਰ ਜ਼ਰੂਰ ਹੈ, ਯੋਧਾ ਜ਼ਰੂਰ ਹੈ, ਪਰ ਜਿਹਨੂੰ ਮੇਰਾ ਤੀਰ ਵੱਜਣਾ ਹੈ ਉਹ ਮੇਰੇ ਭਾਈ ਤੇ ਚਾਚੇ ਤਾਏ ਨੇ। ਅੱਜ ਕਿਹਾ ਖੁਸ਼ ਸਦਨਾ, ਕਿਸੇ ਹੋਰ ਨੂੰ ਮਰਾ ਲਓ ਮੈਥੋਂ। ਉਹ ਸਾਹਮਣੇ ਭਾਈ ਖੜੇ ਸੀ, ਹੋਰ ਕੌਣ ਸੀ? ਚਾਚੇ ਤਾਏ ਖੜੇ ਸੀ, ਕੋਈ ਉਪਰਾ ਤਾਂ ਵਿਚ ਹੈ ਹੀ ਨਹੀਂ ਸੀ। ਮੈਥੋਂ ਇਹ ਤੀਰ ਨਹੀਂ ਚੱਲ ਸਕਣਾ, ਭਰਾਵਾਂ ਨੂੰ ਮਾਰਾਂ, ਚਾਚਿਆਂ ਨੂੰ ਮਾਰਾਂ, ਤਾਇਆਂ ਨੂੰ ਮਾਰਾਂ? ਉਦੋਂ ਫਿਰ ਕ੍ਰਿਸ਼ਨ ਜੀ ਦੇ ਅਨੁਭਵ ਹੋਇਆ ਕਿ ਸਾਰੀ ਉਮਰ ਅਰਜਨ ਮੇਰੇ ਨਾਲ ਜੰਮਿਆ, ਮੇਰੇ ਨਾਲ ਰਿਹਾ, ਖਾਣਾ ਪੀਣਾ ਸਾਂਝਾ, ਰਹਿਸ਼ ਸਾਂਝੀ, ਸਵਾਦ ਸਵਾਦ ਸਾਂਝਾ, ਪਰ ਮੇਰੇ ਸਰੀਰ ਤੋਂ ਕੱਖ ਵੀ ਗਿਆਨ ਨਹੀਂ ਮਿਲਿਆ। ਅੱਜ ਕਿਹਾ ਖੋ ਸਕਣਾ, ਉਹ ਦੇਹ ਮੇਰੀ ਗਿਆਨ ਨਹੀਂ ਦੇ ਸਕੀ, ਇਹਨੂੰ ਤਾਂ ਗਿਆਨ ਨਹੀਂ ਫਿਰਦਾ। ਉਦੋਂ ਫਿਰ ਕ੍ਰਿਸ਼ਨ ਜੀ ਨੂੰ ਲੋੜ ਪਈ ਸ਼ਬਦ ਦੀ। ਜੇ ਕ੍ਰਿਸ਼ਨ ਜੀ ਦੀ ਦੇਹ ਗਿਆਨ ਦੇ ਦਿੰਦੀ ਤਾਂ ਖਿਮਾ ਕਰਨਾ ਗੀਤਾ ਦੀ ਲੋੜ ਹੀ ਨਹੀਂ ਸੀ। ਗੀਤਾ ਦਾ ਜਿਹੜਾ ਪਹਿਲਾ ਪਰਵ ਹੈ ਨਾ, ਇਹ ਕੁਰਸ਼ੇਤਰ ਦੀ ਰਣ ਭੂਮੀ ਵਿੱਚ ਉਚਾਰਿਆ ਹੋਇਆ। ਇਹ ਦੁਆਰਕਾ ਵਿੱਚ ਬੈਠ ਕੇ ਨਹੀਂ ਗੀਤਾ ਲਿਖੀ ਹੋਈ, ਉਧਰ ਜੰਗ ਹੋ ਰਿਹਾ ਸੀ, ਉਧਰ ਗੀਤਾ ਲਿਖੀ ਜਾ ਰਹੀ ਸੀ। ਉਧਰ ਜੰਗ ਹੋ ਰਿਹਾ ਸੀ, ਉਧਰ ਜਫ਼ਰਨਾਮਾ ਲਿਖਿਆ ਜਾ ਰਿਹਾ ਸੀ। ਅੱਜ ਕਿਹਾ ਖੋ ਸਦਨਾਮ, ਜਫ਼ਰਨਾਮਾ ਵੀ ਕਿਤੇ ਪਲੰਗ ਤੇ ਬੈਠ ਕੇ ਨਹੀਂ ਲਿਖਿਆ, ਉਹ ਵੀ ਜੰਗ ਦਾ ਨਕਸ਼ਾ ਹੈ ਸਾਰਾ। ਕ੍ਰਿਸ਼ਨ ਭਗਵਾਨ ਨੂੰ ਦ੍ਰਿੜ ਹੋ ਗਿਆ ਕਿ ਦੇਹ ਗਿਆਨ ਨਹੀਂ ਦੇ ਸਕੀ। ਉਦੋਂ ਕਹਿੰਦੇ, ਅੱਛਾ ਏਡਾ ਵੱਡਾ ਗਿਆਨੀ ਮੇਰੇ ਨਾਲ ਰਹਿ ਕੇ। ਉਦੋਂ ਫਿਰ ਸਲੋਕ ਉਚਾਰਨ ਕੀਤਾ, ਨੈਨੰ ਸ਼ਦੰਤੀ ਨਾ ਸ਼ਾਸਤਰਾਣੀ ਨਾ ਦਹੰਤੀ ਪਾਪ ਗਏ। ਉਹ ਅਰਜਨ, ਤੂੰ ਉਹਨਾਂ ਦੀਆਂ ਦੇਹਾਂ ਨੂੰ ਦੇਖ ਕੇ ਕਹਿੰਦਾ, ਸਰੀਰਾਂ ਨੂੰ ਦੇਖ ਕੇ ਕਹਿੰਦਾ, ਮੇਰੇ ਭਾਈ ਨੇ, ਮੇਰੇ ਚਾਚੇ ਨੇ, ਮੇਰੇ ਤਾਏ ਨੇ। ਤੈਨੂੰ ਉਹਦੀ ਦੇਹ ਦਿਖਦੀਆਂ ਨੇ ਜਿਹਨੂੰ ਆਪਾਂ ਚਾਚਾ ਤਾਇਆ ਕਹਿੰਦਾ, ਉਹਦਾ ਤੈਨੂੰ ਸਰੀਰ ਦਿਖਦਾ ਨਾ, ਹੋਰ ਕਿੱਥੇ ਲਿਖਿਆ ਉਹਦੇ ਮੱਥੇ ਤੇ ਵੀ ਤੇਰਾ ਚਾਚਾ ਹੈ? ਕਿਤੇ ਸਾਈਨ ਬੋਰਡ ਲਾਇਆ ਹੋਵੇ ਵੀ ਤੇਰਾ ਭਾਈ ਹੈ? ਉਹਦਾ ਸਰੀਰ ਪਛਾਣਿਆ ਤਾਂ ਕਿ ਮੇਰਾ ਭਾਈ ਹੈ, ਉਹਦੀ ਦੇਹ ਪਛਾਣ ਕੇ ਕਹੇਗਾ ਮੇਰਾ ਚਾਚਾ ਹੈ, ਮੇਰਾ ਤਾਇਆ? ਭਗਵਾਨ ਕਹਿਣ ਲੱਗੇ, ਉਹ ਅਰਜਨ, ਤੂੰ ਉਹਨਾਂ ਦੀਆਂ ਦੇਹਾਂ ਨੂੰ ਆਪਣੇ ਭਾਈ ਕਹਿੰਦਾ, ਉਹਨਾਂ ਦੀਆਂ ਦੇਹਾਂ ਨੂੰ ਆਪਣੇ ਚਾਚੇ ਕਹਿੰਦਾ ਹੈ, ਉਹ ਮੂਰਖ, ਦੇਹ ਤਾਂ ਤੇਰੀ ਵੀ ਤੇਰੀ ਨਹੀਂ ਹੈ। ਅੱਜ ਕਿਹਾ ਖੋ ਸਕਦਾ, ਤੂੰ ਚਾਚੇ ਤੇ ਭਾਈਆਂ ਦੀਆਂ ਦੇਹਾਂ ਨੂੰ ਆਪਣੀਆਂ ਬਿਠਾਏ, ਸਰੀਰ ਤਾਂ ਤੇਰਾ ਵੀ ਤੇਰਾ ਨਹੀਂ ਹੈ। ਇਹ ਤਾਂ ਕੁਝ ਸਮੇਂ ਵਾਸਤੇ ਤਾਂ ਉਹਨ ਹਾਇਰ ਜਿਹਨੂੰ ਆਪਾਂ ਕਹਿੰਦੇ ਕਿਰਾਏ ਤੇ ਲਿਆ ਹੋਇਆ ਕੋਠਾ ਹੈ, ਝਗੜਾ ਪਤਾ ਕਦੋਂ ਹੋਇਆ ਕਰਦਾ? ਮਾਲਕ ਕਵੇ ਨਿਕਲ ਜਾ ਤੇ ਕਿਰਾਏਦਾਰ ਛੱਡੇ ਨਾ, ਫਿਰ ਡਾਂਗ ਖੜਕਦੀ ਹੈ। ਆਪਣਾ ਵੀ ਹਾਲ ਇਹੀ ਹੈ, ਕਿਰਾਏ ਤੇ ਲਿਆ ਹੋਇਆ ਮਕਾਨ ਹੈ, ਇੱਕ ਨੇ ਕਹਿਣਾ ਮੈਂ ਛੱਡ ਕੇ ਲਿਆ, ਦੂ ਕਹਿੰਦਾ ਮੈਂ ਛੱਡਦਾ ਨੀ, ਪਰ ਰੋਣਾ ਪਿੱਟਣਾ ਪੈ ਜਾਣਾ ਜਿਹਦੇ ਛੱਡਣਾ ਪੈਣਾ। ਅੱਜ ਕੇ ਆਖੋ ਸਤਨਾਮ, ਜੇ ਉਹ ਜਿਵੇਂ ਐਗਰੀਮੈਂਟ ਮਾਲਕ ਕਹਿ ਦੇਵੇ ਛੱਡ ਦੇ ਭਾਈ, ਉਹ ਕਹੋ ਲਓ ਜੀ ਛੱਡਦਾ, ਫਿਰ ਉਹ ਮਰਨਾ ਫਿਰ ਆਨੰਦ ਹੈ, ਉਹ ਹੱਸਣਾ ਹੀ ਹੱਸਣਾ, ਉਹਦੇ ਵਿੱਚ ਸੋਗ ਨਹੀਂ। ਦੋਵੇਂ ਤੇਰਾ ਰਾਜੀ ਨੇ, ਮਾਲਕ ਵੀ ਤੇ ਰਹਿਣ ਵਾਲਾ ਵੀ, ਆਪਾਂ ਰਾਜੀ ਕਿਉਂ ਨੀ ਹੋਣਾ? ਬੜਾ ਔਖਾ ਹੈ ਮਕਾਨ ਛੱਡਣਾ, ਬਹੁਤ ਪੀੜ ਉਦੋਂ ਤਾਂ ਦਰਦ ਹੋਵੇਗਾ, ਬਹੁਤ ਦਿਨ ਛੱਡਣਾ ਪਵੇਗਾ ਨਾ। ਕਹਿੰਦੇ ਦੇਹ ਨੂੰ ਤੂੰ ਆਪਣੀ ਨੂੰ ਆਪਣੀ ਨਾ ਸਮਝ, ਉਦੋਂ ਫੇਰ ਦੇਹ ਨੀ ਗਿਆਨ ਦੇ ਸਕੀ। ਕ੍ਰਿਸ਼ਨ ਭਗਵਾਨ ਨੂੰ ਸ਼ਬਦ ਉਚਾਰਨਾ ਪਿਆ, ਗੀਤਾ ਸ਼ਬਦ ਹੈ, ਰਮਾਇਣ ਵੀ ਸ਼ਬਦ ਹੈ, ਬਾਈਬਲ ਵੀ ਸ਼ਬਦ ਹੈ, ਗੁਰਮੁਖ ਪਿਆਰਿਓ ਕੁਰਾਨ ਮਜੀਦ ਵੀ ਸ਼ਬਦ ਹੈ। ਸ਼ਬਦ ਤੋਂ ਬਿਨਾਂ ਕੁਰਾਨ ਮਜੀਦ ਕੁਝ ਵੀ ਸ਼ਬਦ ਹੈ। 1430 ਸਫ਼ੇ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਹੈ, ਸ਼ਬਦ ਹੈ। ਠੀਕ ਹੈ, ਪੋਥੀ ਦਾ ਆਕਾਰ ਹੈ, ਗ੍ਰੰਥ ਦਾ ਆਕਾਰ ਹੈ, ਮੰਜੀ ਸਾਹਿਬ ਤੇ ਵੀ ਬਿਰਾਜਮਾਨ ਨੇ ਤੇ ਗੁਰਮੁਖ ਪਿਆਰੇ ਰੁਮਾਲੇ ਵੀ ਦਿੱਤੇ ਹੋਏ ਨੇ, ਇਹ ਤਾਂ ਦੇਹ ਦੀ ਕਿਰਿਆ ਹੈ ਨਾ। ਮੰਜੇ ਤੇ ਦੇਹ ਬੈਠ ਸਕਦੀ ਹੈ, ਕੱਪੜਾ ਕਿਸੇ ਦੇਹ ਤੇ ਪਾਇਆ ਜਾ ਸਕਦਾ, ਭੋਗ ਕਿਸੇ ਦੇਹ ਨੂੰ ਲਵਾਇਆ ਜਾ ਸਕਦਾ, ਇਹ ਤਾਂ ਦੇਹ ਦੀ ਕਿਰਿਆ ਹੈ। ਪਰ ਖਿਮਾ ਕਰਨਾ ਸਿੱਖ ਮੰਜੀ ਸਾਹਿਬ ਦਾ ਪੁਜਾਰੀ ਨਹੀਂ ਹੈ, ਸਿੱਖ ਕਾਗਜ਼ਾਂ ਦੇ ਇਕੱਠ ਦਾ ਪੁਜਾਰੀ ਨਹੀਂ ਹੈ, ਸਿੱਖ ਸੁੰਦਰ ਰੁਮਾਲਿਆਂ ਦਾ ਵੀ ਪੁਜਾਰੀ ਨਹੀਂ ਹੈ। ਉਹ ਬਣੇ ਹੋਏ ਤਾਂ ਹੈਗੇ ਆਪਾਂ, ਕਈ ਸਿੱਖ ਵੀ ਵੇਖੇ ਨੇ ਤੇ 70% ਮਾਈਆਂ ਤਾਂ ਵੇਖੀਆਂ ਹੀ ਹੈ, ਉਹ ਗੁਰਦੁਆਰੇ ਜਾ ਕੇ ਥਮਲਿਆਂ ਨੂੰ ਘੁੱਟਣ ਲੱਗ ਜਾਂਦੀਆਂ, ਅੱਜ ਕਹੇ ਆਖੋ ਸਤਨਾਮ, ਉਹ ਥਮਲਿਆਂ ਦੀ ਮੁੱਠੀ ਚਾਪੀ ਹੁੰਦੀ ਹੈ ਸੰਖ ਮਰਮਰ ਦੀ, ਉਹ ਬੀਬੀ ਉਹ ਮੁੱਠੀ ਚਾਪੀ ਤਾਂ ਉਹਦੀ ਕਰੀ ਦੇ ਜਿਹਨੂੰ ਤਾਪ ਚੜਿਆ ਹੋਵੇ, ਬਾਬਾ ਤਾਂ ਰਾਜੀ ਹੈ, ਕੋਲ ਹੱਥ ਪੈਰ ਉਹਦੇ ਘੁੱਟੀ ਜੇ ਥੱਕਿਆ ਮਹਿਸੂਸ ਹੋਵੇ ਵੀ ਇਹ ਥੱਕ ਚੁੱਕੇ ਆ, ਵੀ ਉਹਨੂੰ ਨਜ਼ਲਾ ਹੋਇਆ, ਜ਼ੁਕਾਮ ਹੋਇਆ, ਤੇ ਹੱਥ ਪੈਰ ਸਿਰ ਘੁੱਟੋ ਤੇ ਕੁਝ ਆਰਾਮ ਆ ਜਾਵੇ, ਉਹ ਸਾਹਿਬ ਮੇਰਾ ਨੀਤ ਨਵਾਂ। ਇਹ ਤਾਂ ਸਤਿਗੁਰ ਜਾਗਤਾ ਹੈ, ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ, ਇਹ ਅਗਿਆਨਤਾ ਦੇ ਬਸ। ਹਾਂ, ਪੂਜਾ ਕਿਉਂ ਕਰਦੇ ਹਾਂ ਅਸੀਂ? ਕੋਈ ਕਾਰਨ ਹੈ ਵਿੱਚੋਂ। 18 ਭਾਰ ਬਨਸਪਤ, ਇੱਕ ਖਾਣੀ ਹੈ ਚਾਰਾਂ ਖਾਣੀਆਂ ਵਿੱਚੋਂ ਜਿਸ ਨੂੰ ਬਨਸਪਤੀ ਕਿਹਾ ਜਾਂਦਾ, ਨਿੱਕੇ ਤੋਂ ਲੈ ਕੇ ਵੱਡੇ ਬੂਟੇ ਤੱਕ। ਕੋਈ ਗਿਣ ਸਕਦਾ ਦਰਖਤਾਂ ਦੀਆਂ ਕਿੰਨੀਆਂ ਕਾਇੰਡਸ ਨੇ, ਕਿੰਨੀਆਂ ਕਿਸਮਾਂ ਨੇ, ਬੇਅੰਤ ਰਚਨਾ ਹੈ। ਚੌਥਾ ਹਿੱਸਾ ਹੈ ਸੰਸਾਰ ਦੀ ਰਚਨਾ ਦਾ, ਚਾਰ ਖਾਣੀਆਂ ਵਿੱਚੋਂ ਇੱਕ ਖਾਣੀ ਹੈ। ਉਤ ਭੁਜ, ਜਿਹੜਾ ਪੈਦਾ ਹੋਣ ਲੱਗੇ ਜਿਹਦੀਆਂ ਬਾਹਾਂ ਉੱਪਰ ਨੂੰ ਉੱਠਣ, ਉਤ ਭੁਜ, ਦਾਣਾ ਬੀਜੋ ਧਰਤੀ ਵਿੱਚ ਉੱਪਰ ਨੂੰ ਉੱਠਦਾ, ਇਸ ਕਰਕੇ ਇਸ ਖਾਣੀ ਦਾ ਨਾਮ ਉਤ ਭੁਜ ਹੈ, ਉੱਪਰ ਨੂੰ ਪੈਦਾ ਉੱਭਰਨ ਵਾਲੀ ਉਤ ਭੁਜ। ਤੇ ਸਾਧ ਸੰਗਤ, ਇਹਨਾਂ ਸਾਰੇ ਦਰਖਤਾਂ ਦੇ ਵਿੱਚੋਂ ਚੰਦਨ ਨੂੰ ਸਭ ਤੋਂ ਉੱਤਮ ਮੰਨਿਆ, ਚੰਦਨ ਨੂੰ ਉੱਤਮ ਮੰਨਿਆ ਨਾ ਸਾਰਿਆਂ ਨੂੰ, ਪਰ ਇੱਕ ਦਰਖਤ ਨੂੰ ਸਭ ਤੋਂ ਨੀਚ ਵੀ ਮੰਨਿਆ। ਦੇਖੋ, ਚੰਦਨ ਦਾ ਤਾਂ ਜ਼ਿਕਰ ਸਭ ਜਾਣਦੇ ਹਾਂ ਕਿ ਸਾਰੇ ਬਨਸਪਤ ਵਿੱਚ ਚੰਦਨ ਉੱਤਮ ਹੈ, ਪੰਛੀਆਂ ਵਿੱਚ ਹੰਸ ਉੱਤਮ ਹੈ, ਰਾਗਾਂ ਵਿੱਚ ਸ੍ਰੀ ਰਾਗ ਉੱਤਮ ਹੈ, ਧਾਗਾ ਵਿੱਚ ਸਿਉਨਾ ਉੱਤਮ ਹੈ, ਦਰਖਤਾਂ ਦੇ ਵਿੱਚ ਚੰਦਨ ਉੱਤਮ ਹੈ, ਇੱਕ ਦਰਖਤਾਂ ਦੇ ਵਿੱਚ ਸਾਰਿਆਂ ਤੋਂ ਨੀਚ ਹੈ ਦਰਖਤ, ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੋ ਕੌਣ, ਉਹ ਪੁਰਾਣ ਪੜ੍ਹੋ ਪੁੱਛੋ ਕੌਣ ਹੈ, ਪੁਰਾਣ ਵਿੱਚ ਲਿਖਿਆ, ਉਹ ਦਰਖਤ ਹੈ ਤਾੜੀ ਦਾ ਦਰਖਤ। ਤਾੜੀ ਸਭ ਜਾਣਦੇ ਹਾਂ, ਇਹਨੂੰ ਤਾਂ ਆਪਾਂ ਜਾਣਦੇ ਹਾਂ ਕਿਉਂਕਿ ਇਹਦੇ ਵਿੱਚੋਂ ਕਿ ਬੜੀ ਸੋਹਣੀ ਚੀਜ਼ ਨਿਕਲਦੀ ਹੈ, ਅੱਜ ਕਿਹਾ ਆਖੋ ਸਤਨਾਮ, ਪ੍ਰੋਡਕਸ਼ਨ ਬਹੁਤ ਅੱਛੀ ਹੈ ਤੇ ਆਪਣੇ ਮਨ ਪਾਉਂਦੀ ਚੀਜ਼ ਇਹਦੇ ਵਿੱਚੋਂ ਨਿਕਲਦੀ ਹੈ, ਤੇ ਉਹਨੂੰ ਜਾਣਾਂਗੇ ਕਿਵੇਂ ਨੀ? ਜਿਹੜੇ ਕਲੋਥ ਮਿਲਦਾ, ਕੱਪੜਾ ਤੂੰ ਪਾਉਣਾ ਤੇਰੇ ਪਸੰਦਾ, ਉਹਦਾ ਨਾਂ ਤੇਰੇ ਹਮੇਸ਼ਾ ਹੀ ਯਾਦ ਹੈ, DCM ਦਾ ਪਾਉਣਾ, ਕਿਸੇ ਹੋਰ ਦਾ ਪਾਉਣਾ, ਤੇ ਗੁਰਮੁਖ ਪਿਆਰੇ ਉਹ ਤਾੜੀ ਦਾ ਦਰਖਤ। ਪੁਰਾਣ ਨੇ ਚਾਰ ਗੱਲਾਂ ਲਿਖੀਆਂ ਬੰਦੇ ਵਾਸਤੇ ਕਿ ਤਾੜੀ ਸ਼ਬਦ ਮੂੰਹ ਤੋਂ ਬੋਲਣਾ ਨਹੀਂ ਹੈ, ਸਮਝਣਾ ਤਾੜੀ ਦਾ ਦਰਖਤ ਕਿੰਨਾ ਕੁ ਨੀਚ ਹੈ। ਤੂੰ ਮੂੰਹ ਤੋਂ ਤਾੜੀ ਨਹੀਂ ਕਹਿਣਾ, ਕੋਈ ਤਾੜੀ ਸ਼ਬਦ ਉਚਾਰਨ ਕਰਦਾ ਹੋਵੇ ਤੂੰ ਕੰਨਾਂ ਵਿੱਚ ਉਂਗਲਾਂ ਦੇ ਲਈ, ਇਹ ਸ਼ਬਦ ਸੁਣਨਾ ਵੀ ਨਹੀਂ। ਨੰਬਰ 3, ਤੁਰਿਆ ਜਾਂਦਾ ਹੋਵੇ ਤਾੜੀ ਦਾ ਦਰਖਤ ਖੜਾ ਹੋਵੇ, ਅੱਖਾਂ ਬੰਦ ਕਰ ਲਈ, ਉਹਨੂੰ ਦੇਖਣਾ ਵੀ ਨਹੀਂ। ਦੇਖੋ ਕਿੱਡੀ ਵੱਡੀ ਹਦਾਇਤ ਹੈ, ਮੂੰਹ ਤੋਂ ਤਾੜੀ ਉਚਰਨਾ ਨਹੀਂ, ਕੰਨਾਂ ਨਾਲ ਤਾੜੀ ਸ਼ਬਦ ਸੁਣਨਾ ਨਹੀਂ,
ਅੱਖਾਂ ਨਾਲ ਤਾੜੀ ਸ਼ਬਦ ਵੇਖਣਾ ਨਹੀਂ, ਹੱਥਾਂ ਨਾਲ ਤਾੜੀ ਸ਼ਬਦ ਜਿਹੜਾ ਦਰਖਤ ਹੈ ਸਪਰਸ਼ ਨਹੀਂ ਕਰਨਾ। ਬਹੁਤੇ ਬੁਰਾ ਹੋਇਆ ਨਾ ਫਿਰ, ਜਿਹਨੂੰ ਅੱਖਾਂ ਨਾਲ ਦੇਖਣ ਤੋਂ ਵੀ ਪਾਬੰਦੀ, ਮੂੰਹ ਨਾਲ ਬੋਲਣ ਤੋਂ ਵੀ ਪਾਬੰਦੀ, ਕੰਨਾਂ ਨਾਲ ਉਹ ਸ਼ਬਦ ਸੁਣਨ ਤੋਂ ਵੀ ਪਾਬੰਦੀ, ਤੇ ਗੁਰਮੁਖ ਪਿਆਰੇ ਉਹ ਹੱਥਾਂ ਨਾਲ ਛੂਹਣ ਤੋਂ ਵੀ ਪਾਬੰਦੀ। ਹੁਣ ਸੁਣੋ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਤਾੜੀ ਦੇ ਦਰਖਤ ਬਾਬਤ। ਤਾੜੀ ਦੇ ਦਰਖਤ ਬਾਬਤ ਗੁਰੂ ਗ੍ਰੰਥ ਸਾਹਿਬ ਨੇ ਇੱਕ ਹੁਕਮ ਲਿਖਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਤਾਰ ਤਾਰ ਅਪਵਿੱਤਰ ਕਰ ਮਾਨੀ, ਤਰੂ ਨਾਮ ਸੰਸਕ੍ਰਿਤ ਵਿੱਚ ਦਰਖਤ ਦਾ ਬਹੁਤ ਵਾਰ ਆਇਆ ਗੁਰੂ ਗ੍ਰੰਥ ਸਾਹਿਬ ਵਿੱਚ। ਤਰੂ ਫਲ ਫੁੱਲ ਦਿਓ, ਭੱਟਾਂ ਨੇ ਵੀ ਵਰਤੇ, ਤਾਰ ਵਰਤਾ ਤੁਸੀਂ ਪੜ੍ਹਦੇ ਹੀ ਹੋ, ਜਿੱਥੇ ਤਰ ਸ਼ਬਦ ਹੈ ਉੱਥੇ ਦਰਖਤ ਵਾਚਕ ਹੈ। ਤੇ ਬਾਣੀ ਕਹਿ ਰਹੀ ਹੈ ਤਰ ਤਾਰ, ਤਰ ਕਹੀਏ ਦਰਖਤ, ਤਾਰ ਕਹੀਏ ਤਾੜੀ, ਰਾਰਾ ਤੇ ਰਾੜਾ ਸੰਭਵ ਸਿੰਘ ਨੇ ਦੋਵੇਂ। ਤਾਰ ਤਾਰ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਅਰਥ ਹੈ ਤਾੜੀ ਦਾ ਦਰਖਤ, ਤਰੂ ਦਰਖਤ, ਤਾਰ ਤਾੜੀ। ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ ਅਪਵਿੱਤਰ ਕਰਮਾਨੀ। ਇਹ ਸੰਸਾਰ ਦੇ ਲੋਕੋ, ਤਾੜੀ ਦਾ ਦਰਖਤ ਸਾਰੀ ਦੁਨੀਆ ਵਿੱਚ ਭ੍ਰਿਸ਼ਟ ਮੰਨਿਆ ਹੋਇਆ, ਅਪਵਿੱਤਰ ਮੰਨਿਆ। ਜੈਸੇ ਕਾਗਰਾ ਕਰਤ ਵਿਚਾਰਨ, ਹੁਣ ਗਾਹਾਂ ਗੁਰੂ ਗ੍ਰੰਥ ਸਾਹਿਬ ਦਾ ਨਿਰਣਾ, ਸਾਰੇ ਦਰਖਤਾਂ ਵਿੱਚੋਂ ਭੈੜਾ ਦਰਖਤ ਹੈ ਤਾੜੀ ਦਾ। ਆ ਜਿਹੜਾ ਕਾਗਜ਼ ਹੈ ਜਿਹਨੂੰ ਆਪਾਂ ਪੇਪਰ ਕਹਿੰਦੇ ਆਪਾਂ, ਕਾਗਜ਼ ਜਿਹੜਾ ਸਭ ਤੋਂ ਪਹਿਲਾਂ ਦੁਨੀਆ ਵਿੱਚ ਕਾਗਜ਼ ਬਣਿਆ ਉਹ ਤਾੜੀ ਦੇ ਦਰਖਤ ਦਾ ਬਣਿਆ। ਜਿੱਦਣ ਕਾਗਜ਼ ਪੇਪਰ ਬਣਨਾ ਆਜ਼ਾਦ ਹੋਇਆ ਨਾ, ਕਾਗਜ਼ ਬਣੇ ਜਿੱਦਣ, ਸਭ ਤੋਂ ਪਹਿਲਾਂ ਕਾਗਜ਼ ਜੇ ਦੁਨੀਆ ਵਿੱਚ ਬਣੇ ਨਾ, ਉਹ ਤਾੜੀ ਦੀ ਦਰਖਤ ਦੇ ਛਿੱਲ ਦਾ ਬਣੇ, ਜਿੱਥੋਂ ਕਾਗਜ਼ ਬਣਨਾ ਆਰੰਭ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਮਾਣ ਦਿੱਤਾ, ਜੈਸੇ ਕਾਗਰਾ ਕਰਤ ਵਿਚਾਰਨ, ਕਾਗਰਾ ਹਿੰਦੀ ਵਿੱਚ ਕਾਗਜ਼ ਨੂੰ ਕਹਿੰਦੇ ਨੇ, ਹੈ ਸਭ ਤੋਂ ਭੈੜਾ, ਤੇ ਉਸ ਭੈੜੇ ਦਰਖਤ ਤੋਂ ਬਣਿਆ ਕਾਗਜ਼, ਸਭ ਤੋਂ ਪਹਿਲਾ ਕਾਗਜ਼ ਜਦੋਂ ਬਣਿਆ ਤਾੜੀ ਦੇ ਦਰਖਤ ਤੋਂ ਬਣਿਆ। ਇੱਕ ਹੋਰ ਨੋਟ ਕਰ ਲਿਓ ਨਾਲ ਦੀ ਨਾਲ, ਜਿਹੜੀ ਪੰਚਮ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੰਪਾਦਨ ਕਰਾਈ ਹੈ ਨਾ, ਭਾਈ ਗੁਰਦਾਸ ਜੀ ਨੂੰ ਲਿਖਾਰੀ ਬਣਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ, ਪਹਿਲੀ ਬੀੜ ਜਿਹੜੀ ਪੰਜਵੇਂ ਪਾਤਸ਼ਾਹ ਨੇ ਸ੍ਰੀ ਰਾਮਸਰ ਸਾਹਿਬ ਲਿਖਵਾਈ, ਉਸ ਬੀੜ ਦਾ ਸਾਰੀ ਦਾ ਸਾਰਾ ਕਾਗਜ਼ ਤਾੜੀ ਦੇ ਦਰਖਤ ਦਾ ਬਣਿਆ। ਹਿਸਟੋਰੀਕਲ ਪੁਆਇੰਟ ਹੈ ਨੋਟ ਕਰਨ ਵਾਲਾ, ਜਿਹੜੀ ਪਹਿਲੀ ਬੀੜ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਲਿਖਾਈ, ਉਹਦਾ ਜਿੰਨਾ ਕਾਗਜ਼ ਹੈ ਨਾ, ਉਹ ਤਾੜੀ ਦੇ ਦਰਖਤ ਦਾ ਬਣਿਆ। ਜਿਸ ਦਰਖਤ ਨੂੰ ਦੇਖਣਾ ਵੀ ਮਾੜਾ, ਜਿਸ ਦਰਖਤ ਦਾ ਨਾਂ ਸੁਣਨਾ ਵੀ ਮਾੜਾ, ਜਿਸ ਦਰਖਤ ਦਾ ਨਾਂ ਮੂੰਹ ਤੋਂ ਬੋਲਣਾ ਵੀ ਮਾੜਾ, ਜਿਸ ਦਰਖਤ ਨੂੰ ਹੱਥ ਲਾਉਣਾ ਵੀ ਮਾੜਾ। ਇਹ ਪੁਰਾਣ ਨੇ ਕਿਉਂ ਏਡਾ ਪਰਹੇਜ਼ ਦਿੱਤਾ ਹੈ, ਕਿਉਂਕਿ ਉਸ ਦਰਖਤ ਵਿੱਚੋਂ ਸਭ ਤੋਂ ਮਾੜੀ ਚੀਜ਼ ਸ਼ਰਾਬ ਨਿਕਲਦੀ। ਸਮਝ ਲੈਣਾ ਗੁਰਸਿੱਖੋ, ਜਿਹੜਾ ਪਿਆਰਿਓ ਆਪਣੇ ਮਨ ਵਿੱਚ ਝਾਤੀ ਮਾਰ, ਜਿਸ ਦਰਖਤ ਵਿੱਚੋਂ ਸ਼ਰਾਬ ਨਿਕਲਦੀ ਹੈ ਉਹਨੂੰ ਦੇਖਣਾ ਮਾੜਾ, ਉਹਦਾ ਨਾਂ ਸੁਣਨਾ ਮਾੜਾ, ਉਹਨੂੰ ਹੱਥ ਲਾਉਣਾ ਮਾੜਾ, ਤੇ ਉਹਦਾ ਸ਼ਬਦ ਨਾਂ ਮੂੰਹ ਤੋਂ ਬੋਲਣਾ ਮਾੜਾ। ਹੱਥ ਬੰਨ ਕੇ ਪੁੱਛਦੇ ਵੀ ਜਿਹਨਾਂ ਦੇ ਢਿੱਡਾਂ ਵਿੱਚ 18-18 ਬੋਤਲਾਂ ਪਈਆਂ ਉਹ ਕਿੱਥੇ ਜਾਣਗੇ? ਅੱਜ ਕੇ ਆਖੋ ਸਤਨਾਮ, ਜਿਹੜੇ 2 ਬੋਤਲਾਂ ਬਿਨਾਂ ਰੋਟੀ ਉਹ ਨਹੀਂ ਖਾਂਦੇ ਰੋਜ਼, ਉਸ ਵਿਚਾਰੇ ਵਿੱਚੋਂ ਤਾਂ ਉਹਦਾ ਰਸ ਨਿਕਲਦਾ, ਤੇ ਉਹਦੇ ਵਸ ਦੀ ਵੀ ਗੱਲ ਨਹੀਂ ਹੈਗੀ। ਜਿਹੋ ਜਿਹਾ ਉਹਦਾ ਪਾਣੀ ਦਰਖਤਾ ਹੈ ਉਹੋ ਜਿਹੀ ਨਿਕਲਣਾ ਨਾ, ਤੇ ਜਿਹੜਾ ਬੰਦਾ ਬਣ ਕੇ ਮੁੱਲ ਲੈ ਕੇ ਆਪਣੇ ਮੂੰਹ ਵਿੱਚ ਪਾਉਂਦਾ ਉਹਨੂੰ ਫਿਰ ਗ੍ਰੰਥਾਂ ਦਾ ਕੀ ਹੁਕਮ ਹੋਊਗਾ? ਨਿਰਣਾ ਤੁਸੀਂ ਆਪ ਕਰ ਲੈਣਾ, ਮੈਂ ਨਹੀਂ ਉਹ ਬਚਨ ਕਰਨਾ। ਜਿਸ ਦਰਖਤ ਵਿੱਚੋਂ ਨਿਕਲਦੀ ਹੈ ਉਹਦਾ ਨਾਂ ਲੈਣਾ ਮਾੜਾ, ਉਹਨੂੰ ਵੇਖਣਾ ਮਾੜਾ, ਉਹਨੂੰ ਬੋਲਣਾ ਮਾੜਾ, ਉਹਨੂੰ ਹੱਥ ਲਾਉਣਾ ਮਾੜਾ, ਤੇ ਜਿਹਦੇ ਪੇਟ ਵਿੱਚ ਨਿਤ ਪੈਂਦੀ ਹੋਵੇ ਉਹਦਾ ਮਾੜਾਪਣ ਕਿੱਥੇ ਕੁ ਜਾਊਗਾ? ਇਹ ਜਿਹੜਾ ਆਪ ਆਪਾਂ ਨੇ ਅਨੁਮਾਨ ਲਾਉਣਾ ਕਿਸੇ ਦੇ ਕਹਿਣ ਸੁਣ ਦੀ ਗੱਲ, ਉਸ ਦਰਖਤ ਦੀ ਕੀ ਹਾਲਤ ਬਣ ਗਈ ਗ੍ਰੰਥਾਂ ਵਿੱਚ? ਤਰ ਤਾਰ ਅਪਵਿੱਤਰ ਕਰ ਮਾਨੀ ਹੈ, ਸਾਰੀ ਉਤਭੁਜ ਵਿੱਚੋਂ ਮਾੜਾ ਮੰਨ ਲਿਆ, ਕਿਉਂਕਿ ਮਾੜੀ ਚੀਜ਼ ਪੈਦਾ ਕਰਦਾ, ਸ਼ਰਾਬ ਪੈਦਾ।
ਪਰ ਉਸ ਐਸੇ ਭੈੜੇ ਦਰਖਤ ਦਾ ਬਣਿਆ ਕਾਗਜ਼। ਸ਼ਬਦ ਦੀ ਵਿਚਾਰ ਹੈ ਤੁਹਾਡੇ ਨਾਲ, ਕਾਗਰਾ ਕਰਤ ਵਿਚਾਰਨ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ, ਦਰਖਤ ਮਾੜਾ, ਉਹਦੀ ਛਿੱਲ ਮਾੜੀ, ਉਹਦੇ ਵਿੱਚੋਂ ਨਿਕਲਣ ਵਾਲੀ ਚੀਜ਼ ਮਾੜੀ, ਪਰ ਉਸ ਦਰਖਤ ਦਾ ਬਣ ਗਿਆ ਕਾਗਜ਼, ਉਸ ਕਾਗਜ਼ ਉੱਤੇ ਲਿਖ ਦਿੱਤਾ ਸ਼ਬਦ। ਭਗਤ ਭਗਾਉਤ ਲੇਖੀਏ ਤੈ ਉਪਰੇ, ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੱਖਰ ਨੇ। ਉਹ ਜਿਹੜਾ ਸਭ ਤੋਂ ਭੈੜਾ ਦਰਖਤ, ਉਹਦਾ ਬਣ ਗਿਆ ਕਾਗਜ਼, ਉਸ ਕਾਗਜ਼ ਉੱਤੇ ਲਿਖ ਦਿੱਤਾ ਸ਼ਬਦ। ਤੈ ਪੂਜੀਏ ਕਰਤ ਨਮਸਕਾਰ, ਉਸ ਕਾਗਜ਼ ਨੂੰ ਦੁਨੀਆ ਮੱਥੇ ਟੇਕ ਕੇ ਪੂਜਣ ਲੱਗ ਪਈ। ਅੱਜ ਕੇ ਆਖੋ ਸਭ, ਜਿਹਨੂੰ ਦੇਖਣਾ ਵੀ ਮਾੜਾ, ਸੁਣਨਾ ਵੀ ਮਾੜਾ, ਕਹਿਣਾ ਵੀ ਮਾੜਾ, ਜਿਹੜਾ ਸ਼ਬਦ ਦੀ ਸ਼ਕਤੀ ਵੇਖਣੀ, ਸ਼ਬਦ ਚੀਜ਼ ਕੀ ਹੈ। ਜਿਸ ਦਰਖਤ ਨੂੰ ਦੇਖਣਾ ਵੀ ਮਾੜਾ ਸੀ, ਉਹਦੀ ਛਿੱਲ ਉੱਤੇ, ਉਹਦੇ ਕਾਗਜ਼ ਉੱਤੇ ਜਦੋਂ ਸ਼ਬਦ ਲਿਖ ਹੋ ਗਿਆ, ਤਾਂ ਦੁਨੀਆ ਉਹਨੂੰ ਮੱਥੇ ਟੇਕ ਟੇਕ ਕੇ ਪੂਜਣ ਲੱਗ। ਇਹ ਮੰਜੀ ਸਾਹਿਬ ਦੀ ਪੂਜਾ ਨਹੀਂ, ਇਹ ਥੜੇ ਦੀ ਪੂਜਾ ਨਹੀਂ, ਇਹ ਸੁੰਦਰ ਰੁਮਾਲਿਆਂ ਦੀ ਪੂਜਾ ਨਹੀਂ ਹੈ ਗੁਰਮੁਖ ਪਿਆਰਿਓ, ਇਹ ਸੰਖ ਮਰਮਰ ਦੀ ਪੂਜਾ ਨਹੀਂ ਜਿਸ ਉੱਤੇ ਮੰਜੀ ਸਾਹਿਬ ਹੈ। 1430 ਸਫ਼ਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਜੇ 1430 ਸਫ਼ੇ ਦੇ ਵਿੱਚ ਆਪਾਂ ਕਾਗਜ਼ ਕੱਟ ਕੇ ਇਸੇ ਸਾਈਜ਼ ਦਾ ਬੀੜ ਬੰਨ ਲਈਏ, ਤੇ ਕਾਗਜ਼ ਹੋਵੇ ਕੋਰਾ, ਉਸ ਕੋਰੇ ਕਾਗਜ਼ਾਂ ਦੀ ਬੀੜ ਨੂੰ 1430 ਸਫ਼ੇ ਦੇ ਪੇਜ ਬਣਾ ਕੇ ਸੋਹਣੀ ਜਿਲਤ ਬੰਨ ਕੇ ਤੇ ਮੰਜੀ ਸਾਹਿਬ ਪਰ ਰੱਖ ਕੇ ਰੁਮਾਲੇ ਪਾ ਦਈਏ, ਤੁਸੀਂ ਮੈਨੂੰ ਦੱਸੋ ਵੀ ਕੋਈ ਤੁਹਾਡੇ ਵਿੱਚੋਂ ਮੱਥਾ ਟੇਕਣ ਨੂੰ ਤਿਆਰ ਹੋਊ? ਉਹਨੂੰ ਬਿਲਕੁਲ ਵੀ ਨਹੀਂ, ਨੇੜੇ ਵੀ ਨਹੀਂ ਜਾਵਾਂਗੇ। ਹਾਂ, ਉਸ 1430 ਸਫ਼ਿਆਂ ਦੇ ਕਾਗਜ਼ ਉੱਤੇ ਕਿਤੇ ਸਤਿਗੁਰਾਂ ਦੀ ਬਾਣੀ ਦਾ ਇੱਕ ਵੀ ਸ਼ਬਦ ਲਿਖਿਆ ਹੋਵੇ, ਆਪਾਂ ਸਿਰ ਤੇ ਚੁੱਕੀ ਫਿਰਾਂਗੇ, ਆਪਾਂ ਮੱਥਾ ਰਗੜਾਂ। ਤੇ ਗੁਰੂ ਗ੍ਰੰਥ ਸਾਹਿਬ ਨੇ ਤਾਂ ਇੱਕ ਵਚਨ ਕਰ ਦਿੱਤਾ, ਬਿਨ ਸ਼ਬਦ ਹੈ ਜਗ ਬੌਰਾਨ, ਸ਼ਬਦ ਤੋਂ ਬਿਨਾਂ ਜਗ ਪਾਗਲ ਹੈ, ਬੌਲਾ ਹੈ, ਬੌਲਾ ਬਣਿਆ ਹੋਇਆ। ਸ਼ਬਦ ਸਭ ਨੇ ਮੁੱਖ ਰੱਖਿਆ, ਪਰ ਇੱਕ ਵਿਸ਼ੇਸ਼ਤਾ ਹੀ ਧੰਨ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਸ਼ਬਦ ਨੂੰ ਬਖਸ਼ੀ। ਕਹਿਣਾ ਪੈ ਰਿਹਾ ਹੈ ਕਿ ਕਿਸੇ ਹੋਰ ਨੇ ਬਖਸ਼ੀ, ਕੋਈ ਗੁਰੂ ਪੀਰ ਇਹ ਵਡਿਆਈ ਨਹੀਂ ਦੇ ਸਕਿਆ ਸ਼ਬਦ ਨੂੰ। ਸਾਰੇ ਗੁਰੂ ਪੀਰਾਂ ਨੇ ਦੁਨੀਆਂ ਨੂੰ ਗਿਆਨ ਸ਼ਬਦ ਦੁਆਰਾ ਦਿੱਤਾ, ਸ਼ਬਦ ਤੋਂ ਬਿਨਾਂ ਸਾਧਨੇ ਨਹੀਂ ਹੈ। ਪਰ ਬੈਠੇ ਨੇ 1400 ਫੁੱਟ ਸੀ ਲੈਵਲ ਤੋਂ ਉਚਾਈ ਹੈ ਸੁਮੇਰ ਪਰਬਤ ਦੀ, 14,000 ਫੁੱਟ। ਕਿਹੜੀ ਥਾਂ ਹੈ ਉਹ ਜਿੱਥੇ ਗੋਰਖ ਰਹਿੰਦਾ ਸੀ? 14,000 ਫੁੱਟ ਉੱਚੀ ਚੋਟੀ ਹੈ ਉਹ, ਜਿੱਥੇ ਸਿੱਧ ਬੈਠੇ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਗਏ ਤਾਂ ਸਿੱਧ ਅਸਚਰਜ ਮੰਨ ਗਏ ਕਿ ਇੱਥੇ ਬੰਦਾ ਕਿਵੇਂ ਆ ਗਿਆ। ਉਹਨਾਂ ਉੱਤੇ ਬੰਦਾ ਦਿਖਦਾ ਸੀ ਨਾ ਗੁਰੂ ਨਾਨਕ, ਤੇ ਬੰਦਾ ਇਕੱਲਾ ਹੀ ਨਹੀਂ ਸੀ, ਦੋ ਦੇ ਸਾਥੀ ਵੀ ਨਾਲ ਸੀ। ਉਹ ਕਹਿੰਦੇ ਹੈਰਾਨਗੀ ਦੀ ਗੱਲ ਹੈ, ਅਸੀਂ ਉਸ ਜਗ੍ਹਾ ਬੈਠੇ ਹਾਂ ਜਿੱਥੇ ਕੋਈ ਪੁੱਜੇ ਨਹੀਂ ਸੀ ਸਕਦਾ, ਕਿਵੇਂ ਆ ਗਿਆ? ਤੇ ਸਭ ਤੋਂ ਪਹਿਲਾ ਕੁਐਸਚਨ ਰਾਈਜ਼ ਕੀਤਾ ਜਿਹੜਾ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਦੇ ਉੱਤੇ, ਉਹ ਇਹ ਸੀ ਕਿ ਕੌਣ ਸਕਤ ਤੁਮ ਕੋ ਲੈ ਆਈ। ਇੱਥੋਂ ਬਚਨ ਬਲਾਸ ਆਰੰਭ ਹੋਏ ਸੀ ਸਿੱਧਾਂ ਦੇ ਗੁਰੂ ਨਾਨਕ ਦੇਵ ਜੀ ਦੇ ਨਾਲ, ਕਿ ਪਹਿਲਾਂ ਇਹ ਦੱਸ ਵੀ ਤੂੰ ਕਿਹੜੀ ਸ਼ਕਤੀ ਨਾਲ ਇੱਥੇ ਆ ਗਏ, ਇੱਥੇ ਤਾਂ ਕੋਈ ਆ ਨਹੀਂ ਸੀ ਸਕਦਾ, ਇੱਥੇ ਆ ਕਿਵੇਂ ਗਿਆ? ਧੰਨ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਪਹਿਲੀ ਪਾਕ ਪਵਿੱਤਰ ਤੇ ਮੁਬਾਰਕ ਰਸਨਾ ਸੀ, ਜਿਸ ਰਸਨਾ ਵਿੱਚੋਂ ਇਹ ਉੱਤਰ ਨਹੀਂ ਨਿਕਲਿਆ ਕਿ ਮੈਂ ਤੇ ਨਾਨਕ ਹੈ ਜਿੱਥੇ ਮਰਜ਼ੀ ਜਾਵਾਂ, ਮੈਂ ਤੇ ਨਿਰੰਕਾਰ ਹੈ ਜਿੱਥੇ ਮਰਜ਼ੀ ਜਾਵਾਂ, ਮੈਂ ਤੇ ਅਵਤਾਰ ਹੈ ਜਿੱਥੇ ਮਰਜ਼ੀ ਜਾਵਾਂ। ਨਹੀਂ ਨਹੀਂ, ਸਿੱਧਾਂ ਨੂੰ ਆਖਿਆ ਸੀ ਹਉ ਜਪਿਆ ਪਰਮੇਸ਼ਰੋ, ਭਉ ਭਗਤ ਸੰਗ ਤਾੜੀ ਲਾਈ, ਮੈਂ ਅਕਾਲ ਪੁਰਖ ਦਾ ਸ਼ਬਦ ਜਪਿਆ ਏ। ਅੱਜ ਕੇ ਆਖੋ ਸਭ, ਮੈਂ ਆਪਣੀ ਸ਼ਕਤੀ ਨਾਲ ਨਹੀਂ ਆਇਆ। ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਕਾਈ, ਇਹ ਪਹਿਲ ਕਦਮੀ ਗੁਰੂ ਨਾਨਕ ਦੇਵ ਜੀ ਨੇ। ਗ੍ਰੰਥ ਸਭ ਨੇ ਬਣਾਏ, ਬਾਣੀ ਸਭ ਨੇ ਰਚੀ, ਪਰ ਆਪਣੀ ਬਾਣੀ ਰਚੀ ਨੂੰ ਆਪਣੇ ਬਣਾਏ ਗ੍ਰੰਥ ਨੂੰ ਕਿਸੇ ਗੁਰੂ ਪੀਰ ਨੇ ਮੱਥਾ ਨਹੀਂ ਟੇਕਿਆ, ਕਿਸੇ ਨੇ ਨਹੀਂ ਟੇਕਿਆ। ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਅੱਗੇ ਸਵਾਲ ਕਰ ਦਿੱਤਾ ਸਿੱਧਾਂ ਨੇ, ਸਵਾਲ ਕਰਨਾ ਪਿਆ ਉਹਨਾਂ ਨੂੰ। ਮੋਟੀ ਜੀ ਗੱਲ ਆਪਣੀ ਘਰੋਗੀ ਸਮਝ ਲਓ ਇੱਕ ਮਿੰਟ ਵਿੱਚ। ਕੋਈ ਬਹੁਤ ਚੰਗਾ ਕਾਰੀਗਰ ਤੁਹਾਡੇ ਲੱਗਿਆ ਹੋਇਆ ਲੱਕੜੀ ਦਾ ਕੰਮ ਕਰਦਾ ਤੇ ਬਹੁਤ ਸੁੰਦਰ ਕੰਮ ਕਰੇ ਨਾ ਉਹ, ਤਾਂ ਜਿਹੜਾ ਵੀ ਆਊਗਾ ਜਿੱਥੇ ਉਹਦੇ ਕੰਮ ਦੀ ਸਿਫਤ ਕਰੂਗਾ ਨਾ, ਉੱਥੇ ਪੁੱਛੂਗਾ ਤੈਨੂੰ ਸਿਖਾਉਣ ਵਾਲਾ ਕੌਣ। ਦੇਖੋ ਸੁਭਾਵਕ ਹੈ ਸਵਾਲ, ਇਹ ਉਹਦੇ ਗੁਰੂ ਤੱਕ ਪੁੱਜੂਗਾ, ਤੇਰਾ ਗੁਰੂ ਕੌਣ ਹੈ ਜਿਹਨੇ ਇੰਨਾ ਸੁਚੱਜਾ ਕੰਮ ਤੈਨੂੰ ਦੱਸਿਆ। ਤੇ ਨਾਲ ਪੰਜਾਬੀ ਬੈਠੇ ਹਾਂ ਆਪਾਂ, ਦੂਆ ਪਾਸਾ ਵੀ ਤਸਵੀਰ ਦਾ ਤੁਹਾਨੂੰ ਪਤਾ ਹੀ ਹੈ। ਜੇ ਕੰਮ ਠੀਕ ਨਾ ਹੋ ਰਿਹਾ ਹੋਵੇ ਫਿਰ ਕੰਮ ਕਰਨ ਵਾਲੇ ਨੂੰ ਨੀ ਆਪਾਂ ਕਹਿੰਦੇ, ਫਿਰ ਵੀ ਸਿਰੇ ਹੀ ਪੁੱਜੀਦਾ ਅੱਜ ਕਿਹਾ ਆਖੋ ਸਤਨਾਮ, ਫਿਰ ਵੀ ਆਪਾਂ ਗੁਰੂ ਕੋਲੇ ਜਾ ਕੇ ਖੜੀਦਾ ਹੁੰਦਾ। ਉਹ ਚੇਲੇ ਨੂੰ ਤਾਂ ਕੋਈ ਪੁੱਛਦਾ ਹੀ ਨੀ ਹੈਗਾ, ਫਿਰ ਵਡਿਆਈ ਵੀ ਉਸੇ ਗੁਰੂ ਦੀ ਕਰੀਦੀ ਹੈ ਨਾ ਜਿਹਦੇ ਕੰਮ ਸਿਖਾਇਆ। ਕੌਣ ਤੈਨੂੰ ਸਿਖਾਉਣ ਵਾਲਾ, ਜੋ ਕੁਛ ਕਹਿੰਦੇ ਤੁਹਾਨੂੰ ਪਤਾ ਹੀ ਹੈ। ਧੰਨ ਗੁਰੂ ਨਾਨਕ ਦੇਵ ਜੀ ਅੱਗੇ ਵੀ ਸਵਾਲ ਪੈਦਾ ਹੋਣਾ ਸੀ, ਕਿਉਂਕਿ ਗੁਰੂ ਨਾਨਕ ਦੇਵ ਦੀ ਸ਼ਕਤੀ ਦੇ ਅੱਗੇ, ਸੂਰਜ ਦੇ ਅੱਗੇ ਦੀਵੇ ਮਾਂਗ ਸਿੱਧਾਂ ਦੀ ਸ਼ਕਤੀ ਨਾ ਚੱਲ ਸਕੀ, ਉਹ ਫੇਲ ਹੋ ਗਏ। ਹੁਣ ਪੁੱਛਣਾ ਹੀ ਪੈਣਾ ਸੀ ਵੀ ਤੇਰਾ ਗੁਰੂ ਕੌਣ ਹੈ। ਆਪਾਂ ਪੁੱਛਦੇ ਹਾਂ ਤਾਂ ਸਿੱਧਾਂ ਨੂੰ ਕਿਉਂ ਨਹੀਂ ਸੀ ਪੁੱਛਣਾ ਪੈਣਾ? ਉਦੋਂ ਫਿਰ ਸਵਾਲ ਕੀਤਾ ਸਿੱਧਾਂ ਨੇ ਪਿਆਰ ਦੇ ਨਾਲ ਗੁਰੂ ਮਹਾਰਾਜ ਨੇ, ਉਹਨਾਂ ਸ਼ਬਦਾਂ ਨੂੰ ਬਾਣੀ ਵਿੱਚ ਲਿਖਿਆ। ਸਿੱਧ ਪੁੱਛਦੇ ਨਾਨਕਾ ਕੌਣ ਗੁਰੂ ਕਿਸ ਕਾ ਤੂੰ ਚੇਲਾ, ਸਿੱਧ ਪੁੱਛਦੇ ਨਾਨਕਾ ਕੌਣ ਗੁਰੂ ਕਿਸ ਕਾ ਤੂੰ ਚੇਲਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ, ਦੁਨੀਆਂ ਵਿੱਚ ਕਿਸੇ ਨੇ ਸ਼ਬਦ ਵਰਤੇ ਹੀ ਨਹੀਂ ਸੀ ਅੱਜ ਤੱਕ। ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ ਸ਼ਬਦ ਗੁਰੂ ਸੁਰਤ ਤੁਨ ਕੇ। ਬਹੁਤ ਵੱਡੀ ਘਟਨਾ ਹੈ, ਛੋਟੀ ਘਟਨਾ ਨਹੀਂ। ਹੋਰਾਂ ਗੁਰੂ ਪੀਰਾਂ ਨੇ ਤੇ ਅੱਜ ਦੀ ਸ੍ਰਿਸ਼ਟੀ ਨੇ ਇਸ ਵਿਚਾਰ ਨੂੰ ਏਦਾਂ ਰੱਖਿਆ ਹੋਇਆ ਹੈ, ਕੋਈ ਮੁੰਡਾ ਆਖੇ ਕਿ ਤੂੰ ਮੇਰਾ ਬਾਪ ਤਾਂ ਹੈ, ਤੂੰ ਮੈਨੂੰ ਪੈਦਾ ਤਾਂ ਕੀਤਾ। ਦੇਖੋ ਸਾਦੀ ਜੀ ਮਿਸਾਲ ਹੈ ਜਿਹੜੀ ਸਭ ਦੇ ਸਮਝ ਵਿੱਚ ਆ ਜਾਏ। ਕੋਈ ਬੱਚਾ ਆਖੇ ਤੂੰ ਮੈਨੂੰ ਪੈਦਾ ਤਾਂ ਕੀਤਾ ਪਰ ਮੈਂ ਤੈਨੂੰ ਬਾਪ ਨਹੀਂ ਕਹਿਣਾ, ਅੱਜ ਕਿਹਾ ਖੋ ਸਤਨਾਮ, ਗੱਲ ਗੜਬੜ ਹੈ। ਫਿਰ
بہت گڑبڑ ہو جائے، اچھی نہیں ہے گا. تو پیدا مینو کیتا ہے تو باپ تینو کہنا نہیں. تن گرو نانک دیو جی نے یہ الجھن سلجا د. جے سرشٹی سب تو پیدا ہوئی ہے تو باپ بھی سب دے خوش، سب اکار ہی سب تے بنے ہیں. کیتا پساؤ ایکو کواؤ تستے ہوئے. کواؤ کہندے نے سبد نو بانی نو تون نو بول. اے جنہ پسارا کیتا ہے واہگرو نے ایک سبد تو کیتا ہے. وہ نے ایک سبد بولیا. وید کی کہہ رہے ہیں؟ وید کہندا ہے جس دن بھگوان نے سرشٹی رچی انہیں اوم آخیا. سڈے ہندو بھی اونگ کیوں کہنے؟ اونگ تو سرشٹی دی اپج منی گئی. انہیں اونگ آخیا تے سبد آخیا سرشٹی پیدا ہو گئی. مسلمان کی کہندے نے؟ خدا بند کریم نے جدن اپنی امت پیدا کرنی سی، سرشٹی پیدا کرنی سی، انہیں کون آخیا تے سرشٹی پیدا ہو گئی؟ وہ کہندے سبد تو پیدا ہوئے. کون عربی وچ سبد نو کہندے نے؟ آواز نو کہندے نے. قرآن مجید کہندی ہے سرشٹی سبد تو پیدا ہوئی ہے. وید کہندا ہے سرشٹی سبد تو پیدا ہوئی ہے. بائبل بھی یہی کہندا ہے. مہاتما بدھ نے منیا، جین نے منیا، کرائسٹ نے منیا، تے گرو گرنتھ صاحب جی کہنے سرشٹی سبد تو پیدا. کیتا پساؤ اور جنہ پسارا ہے ایکو کواؤ. دوجا شبد نہیں، ایکو ایک شبد بولیا اس واہگرو نے. کی ہو گیا تو؟ تستے ہوئے لکھ دریا. اے پانی دے نہیں، پانی دے تو جیوگرافی نے مل لے. سات سمندر نے، 999 ندیاں نے، ایتھے لکھ شبد ہے. لکھ دے نال ایک گپت شبد ہے. اس واہگرو نے شبد بولیا 84 لکھ زندگی دے دریا چلن لگ پے. لکھ دریاؤ دا ارتھ اے پانی دے دریا نہیں. اس واہگرو نے ایک شبد بولیا، تھن پیدا کیتی. اس تھن تو 84 لکھ جونیاں دے دریا وہ ترے. 84 لکھ جیون دیا ندیاں وہ تری. تستے ہوئے لکھ دریاؤ. ہن وید پران شاستر گیتا رمائن قرآن مزید سب من دے نے کہ سرشٹی سبد تو بنی. گرو نانک نے ایک بہت وڈی کرامات وکھا دتی. انہوں نے تو منیا ہی کہ سبد تو سرشٹی بنی. گرو نانک دیو جی کہندے میرا باپ تے میرا گرو بھی سبد ہے. اے ہور نے نہیں کسے نے آکھیا. کیواں کرنا، کوئی ویر بھن اس نو آلوچنا وچ نہ لجاوے. صرف کنوینس وچار ہے. گیتا جی ورگا گیان نہیں ملنا ہرک گرنتھ وچوں. گیان دا ساگر ہے گیتا، سمندر. پر پر دنیا پی جاوے کدے سمندر مکے؟ رتن جواہر پے نے سمندر وچ. بہت اتم گیان ہے گیتا وچ. پر گیتا جی نو کرشن نے اپنا گرو نہیں منے. کرشن جی نے گیتا نو اپنے آپ تو اونچا نہیں منے. قرآن مزید بہت اتم گرنتھ ہے. کدے پڑھو، ہوں تو اردو بھی ٹرانسلیٹ ہو چکی ہے. بہت اونچا گیان ہے قرآن مزید بھی. بہت گلیں تو ملدی ہیں گرو گرنتھ صاحب کی بانی دے نال. پر قرآن مزید بھی محمد صاحب نے اے نہیں لکھیا کہ ہن میری لوڑ نہیں ہے. دھیان دینا، کھما کر دینا، ہن میری لوڑ نہیں. سگوں لکھ دیتا جو میرے تے ایمان لیاوے گا روزہ قیامت کے روز میں انہاں دی سپارش کروں گا جو میرے تے ایمان لیاو. اے نہیں آکھیا جو قرآن تے ایمان لیاؤ گا. اج کے آخو سدنم تن گرو نانک تے دساں پاشے نے کہہ دتا ساڈی تا لوڑے نہیں بانی گرو. گرو ہے بانی وچ بانی امرت سار. اے بہت وڈی دات. ہوں اتے سمجھن والی ایک چھوٹی جی چیز ہے بریک، کہ گرو نانک نے سبد نو گرو بنایا، سبد گرو. تے کئی بدوان کئی گرمکھ پیارے گل کہہ دندے نے کہ گرو نانک سبد دا چیلا بنے. کہ گرو نانک چیلا بنیا تے گرو نانک نے سبد گرو بنایا. اتے تھوڑا جا وہم ہے گرمکھ پیارے. ਕਦੋਂ ਬਾਬੇ ਨਾਨਕ ਨੇ ਕਿਹਾ ਕਿ ਮੈਂ ਚੇਲਾ ਸ਼ਬਦ? ਗੁਰੂ ਨਾਨਕ ਨੇ ਆਖਿਆ ਸੁਰਤ ਨੂੰ ਚੇਲਾ ਬਣਾਉਣਾ। ਸ਼ਬਦ ਗੁਰੂ ਸੁਰਤ ਧੁਨ, ਕੋਈ ਸ਼ਬਦ ਧੁਨ ਕਹਿ ਲਓ, ਸ਼ਬਦ ਕਹਿ ਲਓ, ਕਿਉਂਕਿ ਸ਼ਬਦ ਦਾ ਇੱਕੋ ਇੱਕ ਅਰਥ ਹੈ ਆਵਾਜ਼। ਅੱਜ ਨੂੰ ਆਪਾਂ ਬੋਲ ਕਹਿੰਦੇ ਹਾਂ ਪੰਜਾਬੀ ਵਿੱਚ, ਉਰਦੂ ਵਿੱਚ ਆਵਾਜ਼ ਕਹਿੰਦੇ ਹਾਂ, ਅੰਗਰੇਜ਼ੀ ਵਾਲੇ ਸਾਊਂਡ ਕਹਿੰਦੇ ਨੇ, ਹਿੰਦੀ ਵਾਲੇ ਧੁਨ ਕਹਿੰਦੇ ਨੇ। ਸ਼ਬਦ ਕਹਿ ਲਓ, ਆਵਾਜ਼ ਕਹਿ ਲਓ, ਬੋਲ ਕਹਿ ਲਓ, ਧੁਨ ਕਹਿ ਲਓ, ਬਾਣੀ ਕਹਿ ਲਓ, ਸ਼ਬਦ ਦਾ ਅਰਥ ਹੈ ਬੋਲ ਹੈ ਆਵਾਜ਼। ਕੀ ਸੁਣਿਆ? ਸ਼ਬਦ ਸੁਣਿਆ, ਆਵਾਜ਼ ਸੁਣੀ। ਜਦ ਤੁਸੀਂ ਕਹਿੰਦੇ ਸ਼ਬਦ ਸੁਣਿਆ, ਆਵਾਜ਼ ਸੁਣੀ ਹੈ ਤੁਸੀਂ, ਆਵਾਜ਼ ਹੀ ਸ਼ਬਦ ਹੈ, ਸ਼ਬਦ ਹੀ ਆਵਾਜ਼ ਹੈ। ਤਾਂ ਗੁਰਮੁਖ ਪਿਆਰਿਓ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਨਹੀਂ ਆਖਿਆ ਮੈਂ ਚੇਲਾ, ਨਹੀਂ ਨਹੀਂ, ਗੁਰੂ ਨਾਨਕ ਤਾਂ ਖੁਦ ਸ਼ਬਦ ਸੀ। ਅੱਜ ਕਹੇ ਆਖੋ ਸ਼ਬਦ, ਉਹ ਤੇ ਖੁਦ ਸ਼ਬਦ ਸੀ। ਸਮਝਣ ਦੀ ਲੋੜ, ਸ਼ਬਦ ਦੇ ਅਧੀਨ ਸ਼ਬਦ ਦੇ ਲੜ ਲਾਉਣਾ ਤਾਂ ਆਪਣੀ ਸੁਰਤ ਨੂੰ ਲਾਓ। ਸਰੀਰ ਕਦੇ ਲੱਗਿਆ? ਬਿਲਕੁਲ ਹਾਂ, ਜਿੱਥੇ ਤੇਰੀ ਸੁਰਤ ਲੱਗ ਗਈ ਉੱਥੇ ਸਰੀਰ ਵੀ ਲੱਗ ਗਿਆ। ਤੁਹਾਡੀ ਸੁਰਤ ਹੁਣ ਇੱਥੇ ਗੁਰੂ ਦੇ ਸ਼ਬਦ ਨਾਲ ਲੱਗੀ ਵੀ ਹੋਵੇ, ਸਰੀਰ ਹਿੱਲ ਕੇ ਤਾਂ ਦਿਖਾਵੇ, ਕੀ ਕਰੂਗਾ ਸਰੀਰ? ਬਿਲਕੁਲ ਮੋਸ਼ਨ ਨਹੀਂ ਕਰ ਸਕੇਗਾ, ਬਿਲਕੁਲ ਵਾਈਬ੍ਰੇਟ ਨਹੀਂ ਕਰ ਸਕੇਗਾ ਤੁਹਾਡਾ ਇੱਕ ਵੀ ਅੰਗ, ਜੇ ਤੁਹਾਡੀ ਸੁਰਤ ਸ਼ਬਦ ਨਾਲ ਲੱਗੀ ਵੀ ਹੈ। ਹਾਂ, ਜੇ ਸੁਰਤ ਸ਼ਬਦ ਨਾਲ ਨਹੀਂ ਜੁੜੀ ਤਾਂ ਸ਼ਾਇਦ ਤਿੰਨ ਮਿੰਟ ਬਾਅਦ ਘੜੀ ਉਹ ਦੇਖੀ ਜਾਓ, ਅੱਜ ਕਿਹਾ ਆਖੋ ਸ਼ਬਦ, ਵੀ ਪਤਾ ਨਹੀਂ ਕਦ ਕਹਟੂਗਾ ਦੀਵਾਨ। ਸ਼ਬਦ ਨਹੀਂ, ਸੁਰਤ ਨਹੀਂ ਜੁੜੀ, ਸਰੀਰ ਕਿੱਥੇ? ਜੇ ਸੁਰਤ ਜੁੜ ਗਈ ਤੈਨੂੰ ਪਤਾ ਹੀ ਨਹੀਂ ਰਹਿਣਾ ਵੀ ਮੇਰੇ ਗੁੱਟ ਨਾਲ ਘੜੀ ਹੈ ਕਿ ਨਹੀਂ, ਦੇਖੂਗਾ ਕੌਣ? ਪਤਾ ਹੀ ਨਹੀਂ ਵੀ ਟਾਈਮ ਕੀ ਹੈ। ਗੁਰੂ ਨਾਨਕ ਕਹਿੰਦੇ ਗੁਰੂ ਸ਼ਬਦ ਹੈ, ਉਹਦੇ ਨਾਲ ਆਪਣੀ ਸੁਰਤ ਨੂੰ ਜੋੜ। ਤੇ ਆਪਾਂ ਮੰਦਰ ਵਿੱਚ ਜਾਂਦੇ ਹਾਂ, ਗੁਰਦੁਆਰੇ ਵਿੱਚ ਜਾਂਦੇ ਹਾਂ, ਕਦੇ ਐਸਾ ਵਹਿਮ ਨਹੀਂ ਕਰਨਾ ਕਿ ਗੁਰਦੁਆਰੇ ਜਾ ਕੇ ਤੂੰ ਗੁਰੂ ਕੋਲ ਆ ਗਿਆ। ਮੰਦਰ ਵਿੱਚ ਜਾਣ ਵਾਲਾ ਵਹਿਮ ਨਾ ਕਰੇ ਮੈਂ ਭਗਵਾਨ ਕੋਲ ਆ ਗਿਆ, ਨਹੀਂ ਨਹੀਂ, ਗੁਰਦੁਆਰੇ ਆ ਕੇ ਕਦੇ ਨਾ ਖਿਆਲ ਕਰੇ ਮੈਂ ਗੁਰੂ ਨਾਲ ਜੁੜ ਗਿਆ, ਆ ਗਿਆ, ਨਹੀਂ ਜੁੜਿਆ। ਗੁਰਦੁਆਰੇ ਤੂੰ ਆ ਸਕਦਾ, ਕਿਉਂਕਿ ਗੁਰਦੁਆਰਾ ਵੀ ਇੱਕ ਦੇਹ ਹੈ, ਸਰੀਰ ਹੈ, ਕਮਰਾ ਹੈ, ਕਮਰਾ ਹੈ ਨਾ, ਮੰਦਰ ਵੀ ਕਮਰਾ ਹੈ, ਮਸਜਿਦ ਵੀ ਕਮਰਾ ਹੈ, ਗਿਰਜਾ ਵੀ ਕਮਰਾ ਹੈ, ਗੁਰਦੁਆਰਾ ਵੀ ਕਮਰਾ, ਇਹਦੀ ਲੰਬਾਈ ਚੌੜਾਈ ਮਿਣੀ ਹੋਈ ਹੈ, ਇਹਦਾ ਮੈਟੀਰੀਅਲ ਕੀ ਹੈ, ਇੱਟਾਂ ਸੀਮੈਂਟ ਲੱਗਿਆ ਹੋਇਆ, ਆਹ ਜਿਹੜੀ ਤੇਰੀ ਦੇਹ ਹੈ ਨਾ, ਇਹ ਵੀ ਇੱਕ ਕਮਰਾ, ਇਹਦੀ ਲੰਬਾਈ ਚੌੜਾਈ ਮਿਣੀ ਹੋਈ ਹੈ, ਤੇ ਇਹਦਾ ਮੈਟੀਰੀਅਲ ਵੀ ਜੱਜਮੈਂਟ ਕੀਤੀ ਹੋਈ ਹੈ, ਕੀ ਕੁਝ ਇੱਥੇ ਵੀ ਪੰਜੇ ਚੀਜ਼ਾਂ ਲੱਗੀਆਂ ਹੋਈਆਂ, ਤੇਰੇ ਵੀ ਪੰਜ ਚੀਜ਼ਾਂ ਲੱਗੀਆਂ ਨੇ, ਖਿਆਲ ਕਰ ਲਓ ਜਰਾ, ਪੰਜ ਚੀਜ਼ਾਂ ਨਾਲ ਤੇਰੀ ਦੇਹ ਬਣੀ ਹੈ, ਪੰਜੇ ਕਿਸੇ ਮੇਸਰ ਨੇ ਕਿਸੇ ਕਾਰੀਗਰ ਨੇ ਇਸ ਕਮਰੇ ਚ ਵਰਤੀਆਂ, ਅੱਜ ਕਿਹਾ ਆਖੋ ਸਦਨਮ, ਛੇਵੀਂ ਦੀ ਤੈਨੂੰ ਵੀ ਲੋੜ ਨਹੀਂ ਪਈ ਤੇ ਇੱਥੇ ਵੀ ਲੋੜ ਨਹੀਂ ਪਈ, ਹੁਣ ਡੈਕੋਰੇਸ਼ਨ ਕਰਨ ਵਾਸਤੇ ਤੂੰ ਸਰੀਰ ਤੇ ਚਾਹੇ 18 ਚੀਜ਼ਾਂ ਲਾ ਲੈ, ਤੇ ਇੱਥੇ ਆਪਾਂ 18 ਰੰਗ ਕਰ ਦਈਏ, ਉਹ ਮਿੱਟੀ ਅੱਗ ਪਾਉਣ ਪਾਣੀ ਤੇ ਆਕਾਸ਼, ਇੱਥੇ ਪੰਜਵੀਂ ਚੀਜ਼ ਕਿਹੜੀ ਹੈ? ਤੇ ਤੇਰੇ ਵਿੱਚ ਵੀ ਪੰਜਵੀਂ ਚੀਜ਼ ਨਹੀਂ ਹੈ ਕੋਈ, ਇੱਥੇ ਵੀ ਸੀਮਿੰਟਾਂ ਲਿਆਂਦੀਆਂ, ਸੀਮਿੰਟ ਲਿਆਂਦਾ, ਇੱਟਾਂ ਲਿਆਂਦੀਆਂ, ਪਾਣੀ ਪਾਇਆ, ਸਰੀਆ ਲਿਆਂਦਾ, ਗੁਰਮੁਖ ਪਿਆਰਿਓ, ਕੋਈ ਵਾਧੂ ਚੀਜ਼ ਨਹੀਂ ਹੈਗੀ। ਤੇਰਾ ਸਰੀਰ ਵੀ ਇੱਕ ਕਮਰਾ ਹੈ, ਗੁਰਦੁਆਰਾ ਤੇ ਮੰਦਰ ਵੀ ਇੱਕ ਦੇਹ ਹੈ, ਕਮਰਾ ਹੈ। ਹਾਂ, ਕਮਰਾ ਕਮਰੇ ਕੋਲ ਜਾ ਸਕਦਾ ਹੈ, ਅੱਜ ਕਿਹਾ ਆਖੋ ਸਦਨਾਮ, ਉਹ ਗੁਰਦੁਆਰਾ ਇੱਕ ਮੰਦਰ ਹੈ, ਕਮਰਾ ਹੈ, ਤੇਰਾ ਸਰੀਰ ਵੀ ਦੇਹ ਹੈ, ਦੇਹ ਦੇਹ ਦੇ ਕੋਲ ਆ ਗਈ। ਜਦੋਂ ਤੂੰ ਗੁਰਦੁਆਰੇ ਵਿੱਚ ਆਉਣਾ, ਸ਼ਬਦ ਦੇਹ ਦੇ ਦੇਹ ਦੇ ਕੋਲ ਦੇਹ ਚਲੀ ਗਈ, ਪਰ ਗੁਰੂ ਦੇਹ ਹੈ ਨਹੀਂ। ਜੇ ਕਿਤੇ ਗੁਰੂ ਸਾਡਾ ਦੇਹ ਹੋਵੇ ਤੇ ਸਾਡਾ ਸਰੀਰ ਗੁਰੂ ਕੋਲ ਜਾ ਸਕਦਾ? ਗੁਰੂ ਤਾਂ ਸ਼ਬਦ ਹੈ, ਸ਼ਬਦ ਦੇਹ ਨਹੀਂ ਹੈ, ਤੇ ਆਪਾਂ ਦੇਹ ਨੂੰ ਗੁਰੂ ਕੋਲ ਚੱਕੀ ਫਿਰਦੇ, ਖਿਮਾ ਕਰਨਾ, ਦੇਹ ਦੇਹ ਕੋਲ ਜਾ ਸਕਦੀ, ਸਰੀਰ ਸਰੀਰ ਕੋਲ ਜਾ ਸਕਦਾ, ਇੰਡੀਆ ਦਾ ਸਰੀਰ ਅਮਰੀਕਾ ਜਾ ਸਕਦਾ, ਕੈਨੇਡਾ ਜਾ ਸਕਦਾ, ਸਰੀਰ ਸਰੀਰ ਕੋਲ ਜਾ ਸਕਦਾ, ਪਰ ਗੁਰੂ ਸਰੀਰ ਹੈ ਨਹੀਂ। ਇਸ ਕਰਕੇ ਜਦੋਂ ਗੁਰੂ ਸ਼ਬਦ ਹੈ ਤਾਂ ਤੇਰਾ ਸਰੀਰ ਸ਼ਬਦ ਕੋਲ ਦੇਹ ਕਿਵੇਂ ਜਾਊਗਾ? ਸ਼ਬਦ ਨਿਰਕਾਰ ਹੈ ਤੇ ਦੇਹ ਆਕਾਰ ਹੈ। ਗੁਰਦੁਆਰੇ ਵਿੱਚ ਆ ਗਏ, ਦੇਹ ਦੇਹ ਦੇ ਕੋਲ ਆ ਗਈ, ਪਰ ਜੇ ਗੁਰੂ ਕੋਲ ਜਾਣਾ ਹੈ ਆਪਣੀ ਸੁਰਤ ਨੂੰ ਭੇਜ ਦੇ, ਅੱਜ ਕਿਹਾ ਆਖੋ ਸਦਨਾਮ, ਮੰਦਰ ਵਿੱਚ ਜਾ, ਗੁਰਦੁਆਰੇ ਵਿੱਚ ਜਾ, ਮਸਜਿਦ ਵਿੱਚ ਜਾ, ਜੇ ਗੁਰੂ ਨਾਲ ਜੁੜਨਾ ਤੇਰੀ ਸੁਰਤ ਜੁੜੂਗੀ,
ਕਿਉਂਕਿ ਗੁਰੂ ਦੇਹ ਨਹੀਂ ਹੈ, ਦੇਹ ਹੋਵੇ ਤੇ ਉਹਦੇ ਪੈਰ ਪਾ ਲਈਏ, ਗਲਵੱਕੜੀ ਪਾ ਲਈਏ, ਉਹਨੂੰ ਪਿਆਰ ਕਰ ਲਈਏ, ਉਹ ਦੇਹ ਹੈ ਨਹੀਂ। ਗੁਰੂ ਤਾਂ ਸ਼ਬਦ ਹੈ, ਸ਼ਬਦ ਦਾ ਸਿੱਧਾ ਜੋੜ ਸੁਰਤ ਨਾਲ। ਪਰ ਹੁਣ ਦੁੱਖ ਦੀ ਗੱਲ ਇਹ ਹੋਈ ਹੋਈ ਹੈ, ਦੇਹ ਤਾਂ ਬੈਠੀ ਹੈ ਗੁਰਦੁਆਰੇ, ਗੁਰੂ ਸੁਣਾ ਰਿਹਾ ਸ਼ਬਦ, ਤੇ ਸੁਰਤ ਕਿੱਥੇ ਫਿਰਦੀ ਹੈ? ਸਵੇਰੇ ਹੀ ਅਜੇ ਸਾਂਝ ਦੀ ਤਾਂ ਗੱਲ ਛੱਡ ਦੋ, ਬੈਠਾ ਹੈ ਗੁਰਦੁਆਰੇ ਤੇ ਸੁਰਤ ਕਹਿੰਦੀ ਹੈ ਉਹ ਮੁੰਡਿਆਂ ਨੂੰ ਡੈਰੀ ਭੇਜਿਆ ਸੀ ਦੁੱਧ ਪਾਉਣ, ਪਤਾ ਨੀ ਫੈਟ ਕਿੰਨੀ ਨਿਕਲੂਗੀ ਅੱਜ, ਕਹੇ ਆਖੋ ਸਤਨਾ। ਵਰਗ ਸਾਹਿਬ ਚ ਲਾਉਣੀ ਸੀ, ਪਤਾ ਨੀ ਬਿਜਲੀ ਆਊ ਕਿ ਨਹੀਂ ਆਊ, ਮਿਲੋ ਗੁਰੂ ਨੂੰ। ਦੇਹ ਨੂੰ ਮਿਲੀ ਤਾਂ ਗੁਰਦੁਆਰੇ ਮੰਦਰ ਨੂੰ ਆਪਣਾ ਸਰੀਰ ਮਿਲਾ ਲਿਆ, ਜੇ ਗੁਰੂ ਨੂੰ ਮਿਲਣਾ, ਗੁਰੂ ਸ਼ਬਦ ਹੈ ਤੇ ਸ਼ਬਦ ਨੂੰ ਕੇਵਲ ਸੁਰਤ ਮਿਲ ਸਕਦੀ, ਸ਼ਬਦ ਗੁਰੂ ਸੁਰਤ ਤੋਂ ਚੇਲਾ। ਕਦੇ ਵਿਚਾਰ ਨਹੀਂ ਕਰਨੀ ਕਿ ਬਾਬਾ ਨਾਨਕ ਚੇਲਾ ਬਣ ਗਿਆ, ਸਤਿਗੁਰ ਨਾਨਕ ਤਾਂ ਖੁਦ ਸ਼ਬਦ ਸੀ। ਆਓ ਆਖਰੀ ਪੈਗਾਮ ਗੁਰੂ ਨਾਨਕ ਦੇਵ ਜੀ ਦਾ ਕੁਝ ਮਿੰਟਾਂ ਵਿੱਚ। ਰਾਵੀ ਦਾ ਕੰਢਾ ਹੈ ਕਰਤਾਰਪੁਰਾ ਪਾਕਿਸਤਾਨ ਵਿੱਚ ਰਹਿ ਗਿਆ, ਰਾਵੀ ਦਾ ਉਧਰਲਾ ਸਿਰਾ ਪਾਕਿਸਤਾਨ ਹੈ, ਰਾਵੀ ਦਾ ਇਧਰਲਾ ਸਿਰਾ ਬਟਾਲੇ ਦੇ ਕੋਲ ਡੇਰਾ ਬਾਬਾ ਨਾਨਕ ਦੇ ਕੋਲ ਇੰਡੀਆ। ਬੜੀ ਦੂਰ ਦ੍ਰਿਸ਼ਟੀ ਡੂੰਘੀ ਟੈਕਨੀਕ ਸੀ ਗੁਰੂ ਨਾਨਕ ਦੇਵ ਜੀ ਦਾ ਕਰਤਾਰਪੁਰਾ ਵਸਾਉਣਾ, ਐਵੇਂ ਨਹੀਂ ਵਸਾਇਆ। ਨਨਕਾਣੇ ਸਾਹਿਬ ਨੂੰ ਆਪਣਾ ਹੈੱਡਕੁਆਰਟਰ ਕਿਉਂ ਨਹੀਂ ਬਣਾਇਆ? ਬੇਰ ਸਾਹਿਬ ਨੂੰ ਹੈੱਡਕੁਆਰਟਰ ਕਿਉਂ ਨਹੀਂ ਬਣਾਇਆ? ਪੰਜਾਬ ਸਾਹਿਬ ਨੂੰ ਹੈੱਡਕੁਆਰਟਰ ਨਹੀਂ ਬਣਾਇਆ? ਜਿਹੜਾ ਕਰਤਾਰਪੁਰੇ ਦੀ ਜਗ੍ਹਾ ਹੈ, ਇਹ ਉਸ ਸਮੇਂ ਸਾਰੇ ਦੇਸ਼ ਦਾ ਸੈਂਟਰ, ਲਾਹੌਰ ਦੇ ਨਜ਼ਦੀਕ ਉਹ ਲਾਹੌਰ ਸ਼ਹਿਰ ਜਿੱਥੇ ਸਾਰੇ ਦੇਸ਼ ਦੇ ਕੋਨੇ ਕੋਨੇ ਤੋਂ ਆਵਾਜਾਈ, ਕੈਪੀਟਲ ਸੀ ਇੰਡੀਆ ਦਾ ਲਾਹੌਰ। ਬਹੁਤ ਸੋਚ ਸਮਝ ਕੇ, ਜਿਵੇਂ ਫੈਕਟਰੀ ਲਾਉਣ ਵਾਲਾ ਸਿਚੁਏਸ਼ਨ ਵੇਖਦਾ, ਕੋਠੀ ਪਟਾਉਣ ਵਾਲਾ ਸਿਚੁਏਸ਼ਨ ਵੇਖਦਾ ਕਿਹੜੀ ਚੰਗੀ ਹੈ, ਆਵਾਜਾਈ ਦਾ ਸਾਧਨ ਹੋਵੇ, ਹਰ ਇੱਕ ਪਾਸੇ ਜਾਣ ਦਾ ਸਾਧਨ ਹੋਵੇ। ਕਰਤਾਰਪੁਰਾ ਬਹੁਤ ਡੂੰਘੇ ਖਿਆਲ ਨਾਲ ਵਸਾਇਆ ਸੀ ਮਹਾਰਾਜ, ਚਾਰ ਸਫੇਰੇ ਤੋਂ ਸੰਗਤ ਆ ਸਕਦੀ ਸੀ। ਕਰਤਾਰਪੁਰੇ ਗੁਰਸਿੱਖ ਪਿਆਰਿਓ, ਸਤਿਗੁਰ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ ਸਮਾਂ ਆ ਗਿਆ। ਬੜਾ ਇਕੱਠ, ਕਿਉਂਕਿ ਕਰਤਾਰਪੁਰਾ ਉਦੋਂ ਵਸਿਆ ਸੀ ਜਦੋਂ ਗੁਰੂ ਨਾਨਕ ਦੇਵ ਜੀ ਦਾ ਚਾਰੇ ਕੁੰਡਾਂ ਵਿੱਚ ਚੱਕਰ ਲੱਗ ਚੁੱਕਿਆ ਸੀ, ਚਾਰੇ ਕੁੰਡਾਂ। ਹੁਣ ਜਿੱਥੇ ਜਿੱਥੇ ਚੱਕਰ ਲੱਗ ਗਿਆ ਸੀ ਉੱਥੋਂ ਉੱਥੋਂ ਸੰਗਤ ਨੇ ਆਉਣਾ ਹੀ ਸੀ, ਸੈਂਟਰ ਬਣ ਚੁੱਕਿਆ ਸੀ, ਮਰਕਜ਼ ਬਣ ਚੁੱਕਿਆ ਸੀ ਸਿੱਖਾਂ ਦਾ, ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ। ਤੇ ਇਕੱਠ ਵੀ ਕੋਈ ਇੱਕ ਦਾ ਨਹੀਂ, ਬੜੀ ਟੈਕਨੀਕ ਵਰਤੀ, ਚਾਰ ਵਰਨ ਇੱਕ ਵਰਨ ਕਰਾਇਆ। ਇੱਕ ਪਿਆਰ ਨਾਲ ਬੇਨਤੀ ਹੈ, ਹਿਰਦੇ ਵਸਾ ਲਿਓ, ਜਦੋਂ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ, ਸਿੱਖ ਬਣਾਏ ਹੈ, ਅਵਤਾਰ ਸਮੇਂ ਕੋਈ ਸਿੱਖ ਸੀ ਦੁਨੀਆਂ ਵਿੱਚ? ਜਦੋਂ ਸਤਿਗੁਰੂ ਨਾਨਕ ਦੇਵ ਜੀ ਨੇ ਸਿੱਖੀ ਸ਼ੁਰੂ ਕੀਤੀ ਹੈ, ਕੋਈ ਸਿੱਖ ਸੀ ਇੱਥੇ? ਜਿੰਨੇ ਵੀ ਸਿੱਖ ਬਾਬੇ ਨੇ ਬਣਾਏ, ਉਹ ਕੋਈ ਬ੍ਰਾਹਮਣ ਬਣਿਆ, ਕੋਈ ਖੱਤਰੀ ਬਣਿਆ, ਕੋਈ ਸ਼ੂਦਰ ਬਣਿਆ, ਕੋਈ ਵੈਸ ਬਣਿਆ, ਕੋਈ ਈਸਾਈ ਬਣਿਆ, ਹੋਰਾਂ ਧਰਮਾਂ ਵਿੱਚੋਂ ਆ ਕੇ ਸਿੱਖ ਬਣੇ ਨਾ, ਕਿ ਬਾਬੇ ਨਾਨਕ ਦੇ ਹੋਰ ਤੋਂ ਪਹਿਲਾਂ ਹੀ ਇੱਥੇ ਸਿੱਖ ਬੈਠੇ ਸੀ, ਸਿੱਖ ਆਈ ਨਹੀਂ ਸੀ ਕੋਈ, ਬਾਕੀ ਦੇ ਧਰਮਾਂ ਨੂੰ ਖਿੱਚ ਕੇ ਸਿੱਖ ਬਣਾ ਲਿਆ। ਇਹ ਸੀ ਗੁਰੂ ਨਾਨਕ ਦੇ ਉਪਦੇਸ਼ ਦਾ ਢੰਗ। ਹੁਣ ਸਾਡਾ ਵੀ ਢੰਗ ਹੈਗਾ, ਸਾਡਾ ਉਪਦੇਸ਼ ਹੁਣ ਕਿਸੇ ਨੂੰ ਤਾਂ ਸਿੱਖ ਬਣਾਉਣਾ ਸੀ, ਸਿੱਖਾਂ ਨੂੰ ਵੀ ਸਿੱਖ ਨਹੀਂ ਰੱਖ ਸਕੇ ਅੱਜ, ਕੇ ਆਖੋ ਤਬਦੀਲੀ ਕਿੰਨੀ ਕਰ। ਹੋਰਾਂ ਧਰਮਾਂ ਨੂੰ ਤਾਂ ਸਿੱਖ ਅਸੀਂ ਕਿੱਥੇ ਬਣਾਉਣੇ, ਸਿੱਖ ਨੂੰ ਵੀ ਸਿੱਖ ਨਹੀਂ ਬਚਾ ਸਕੇ ਅਸੀਂ, ਫਿਰ ਸਾਡੀ ਵੀ ਤਾਂ ਕਰਾਮਾਤ ਹੈ ਨਾ, ਫਿਰ ਸਿਰੇ ਚਾਹੀਦੀ ਹੈ ਗੱਲ, ਜਿੱਧਰ ਨੂੰ ਮਰਜ਼ੀ ਹੋਵੇ, ਖਾਲੀ ਹੋਵੇ ਤਾਂ ਪੂਰਾ ਹੀ ਖਾਲੀ ਹੋਵੇ, ਗਲਾਸ ਜੇ ਭਰਿਆ ਹੋਵੇ ਤਾਂ ਕੰਢਿਆਂ ਤੱਕ ਹੋਵੇ, ਇੱਕ ਪਾਸੇ ਤਾਂ ਹੋਵੇ ਨਾ, ਕੰਢੇ ਲੱਗੇ ਗੱਲ। ਉਹਨੇ ਚਾਰ ਵਰਨਾਂ ਵਿੱਚੋਂ ਖਿੱਚ ਕੇ ਸਿੱਖ ਬਣਾ ਲਏ ਸੀ, ਤੇ ਸਾਡੇ ਵਿੱਚੋਂ ਨਿਕਲ ਨਿਕਲ ਕੇ ਚਾਰ ਵਰਨਾਂ ਵਿੱਚ ਜਾ ਰਹੇ ਨੇ, ਤੇ ਸਾਡੀ ਵੀ ਕਰਾਮਾਤ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ, ਤੇ ਗੁਰਮੁਖ ਪਿਆਰੇ ਹੋ, ਤੇ ਇਹ ਸਰੀਰ ਗੁਰੂ ਨਾਨਕ ਦੇਵ ਜੀ ਦਾ ਪੰਜ ਤੱਤ। ਉਸ ਸਮੇਂ ਦਾ ਨਜ਼ਾਰਾ ਜੋ ਹੁੰਦਾ ਹੈ, ਐਡਾ ਵੱਡਾ ਗੁਰੂ ਦਾ ਵਿਛੋੜਾ, ਬਿਰਲਾਪ ਕਰ ਰਹੀਆਂ ਨੇ ਸੰਗਤਾਂ। ਪਰ ਹੁਣ ਮਸਲਾ ਇਹ ਪੈਦਾ ਹੋ ਗਿਆ
कि सतगुर नानक देव जी नूं दफनाया जावे जां संस्कार कीता जावे,
क्योंकि वह एक दा नहीं सी ना, वह तो सब दा सी। हिंदुआं नूं अपना पीर मनण, गुरु मनण, मुसलमान उन्हूं अपना पीर मनण, क्योंकि वह तो एक पासे हिंदू बैठा सी, एक पासे मुसलमान बैठा सी, गब्बे आप सी, उन्हें तो फर्क कोई नहीं रखे। मर्दाना मुसलमान सजे बिठा लता ते वैस बेचारा बल वो खबे ते गब्बे बैठ गया। खतरी बड़ी सोहनी त्रिवेणी बन गई अज के आखो सतनाम, इत्थे तो दरख्तां दी त्रिवेणी नूं पूज रही है दुनिया, बाबे नानक दी त्रिवेणी नूं पूजो। एक पासे शूदर बैठा है, शूदर भाई मर्दाना शूदर सी, एक पासे वैस बैठा है भाई बाला संधु जट सी, गब्बे बैठ गया खतरी आप गुरु नानक सी। ये जदों त्रिवेणी बनी उदों उन्हें उची जात वाले नूं फिर नारा मार दिता बाबे नानक ने, असी तिन्ने कट्ठे हो गए हुण तेरी सानू लोड़े नहीं है। उदों आखे असी त्रिवेणी बना के एवी नहीं वर्डिंग लिख दिती, नीचा अंदर नीच जात नीची हूं अत नीच, ऐ उची जात वाले तेरी निगाह विच मैं भी नीच है। ब्राह्मण की निगाह विच खतरी नीच सी, ते खतरी की निगाह विच वैश नीच सी, ते गुरु नानक कहिंदे आ जिहड़ा तिया है इह तां नीची हूं अत नीच। वह शूदर बेचारा मरासी, वह शूदर सी, वह नीची हूं अत नीच सी। सतगुर कहिंदे साडा तिन्ना का मेल हो गया, नानक तिनके संग साथ वड्डियां सिउ क्या, तू कला रहो असी तेन। कैसी त्रिवेणी बनाई गुरु नानक देव जी। हुण हिंदू कहने ते साडा है ते असी इहनू अपनी क्रिया कर्म करांगे, मुसलमान कहने साडा, ते झगड़ा खड़ा हो गया। शब्द ही विचार है तुहाडे नाल, शब्द की है गुरमुख प्यारे हो। झगड़ा कदों खड़ा हुंदा है जदों कब्जे की भावना होवे। आ जिन्ना अज सिख कौम विच झगड़ा होया होया ना, ये अंदरूनी कब्जे की भावना है। अज कहे आखो चौधर ते मेरा कब्जा रवे, सेवा सिखी दी, सिखी दे हतैशी बहुत घट मिलणगे, जेडे सिखी दे हित करन वाले होण, कुर्बानी करन वाले, कब्जा करन वाले घर घर बैठे। ते कब्जा करन दी जिथे भावना हो जावे उथे झगड़ा पैदा होए करदा, एक बिसवे ते भी पै जूगा, एक फुट ते भी पै जूगा। एक फुट कब्जे की भावना हो जाए तो झगड़ा हो जाए। झगड़ा हो गया कि गुरु नानक साडा है, वह कह साडा कब मार कुटाई तक गल चली गई, तलवारां कढ लईआं, वह कहिंदे नहीं हाथ लाउण दिंदे, वह कहिंदे असीं नहीं लाउण दिंदे, बिच पै गए विचोले, वह कहिंदे झगड़ा मिटा दिंदे। खिमा करना, हरेक नूं विचोला ना बनाया करो, बड़ा खतरनाक नाम है। अज के आखो सतनाम, बहुत खतरनाक नाम। हूं बनती तो विचोले नाल बथेरी है, पर फिर बन जाने, बथेरी बनाने तुसी आनंदा ते पहला पहला तो वे खातर छाप भी चक्की फिरोंगे, लोई भी चक्की फिरोंगे, ते घर वाली खातर भी सूट चक्की फिरोंगे, पर आनंदा ते बार जिहड़ी उहनूं पंड दिंदे उह वह तो सारी जिंदगी वह वरती जाता है। अज के आखो सतना, कपड़ा पाटता ही नहीं मुड़के, पर फिर नहीं बढ़न तो हटते विचोले। वह विचोला तो तुहानू सुख दऊगा जिहड़ा दोहां धिरां नू जाणदा होवे, ते दोहां धिरां तो कोई गल मनाउण दी भी उहदे विच शक्ति होवे। सतसंग तो विचोले बन गए कि तुहाडा झगड़ा मुका दिंदे हैं, पर वह खुद नहीं सी जाणदे कि गुरु नानक कौन है। अज के आखो उन्हें खुद नहीं सी पता, पंचायती तो बन गए, खुद जानते नहीं सी कि बाबा नानक कौन। झगड़ा मुकाउण खातर दोवें धिरां बिठा लईआं, ते फैसला पता की दिता सी पंचायत ने गुरु नानक देव दे बाबत। सतगुर कहिंदे, सतगुरां दे बाबत कहिंदे लड़ो ना, हिंदू भी राजी मुसलमान भी राजी, बाबे नानक नूं वढ के दो हिस्से कर लो। देखो पंचायती फैसला करतारपुर, अद्धा हिंदू ले जाओ, वह संस्कार कर दो, ادھا مسلمان لے جو تے دفنا دو جھگڑا مک جائے کیواں کرنا انہاں نوں گرو نانک دا پتا نہیں سی گرو نانک تے سچ سی سچ کدے ونڈیا نہیں جاندا اج کھے آکھو سچ سات دا کدے ٹکڑا نہیں ہو سکدا سچ دا کدے حصہ نہیں بن سکدا ہوں آپاں تے کئی بار کھڑے کھڑے گلی چ حصہ بنا دینے سچ دا ایتھے گلاں کردے ہون نا دو بندے ایک تیا آ جاوے وچ وہ کہو گا ادھیاں ادھیاں گلاں تے سچیاں ادھیاں جھوٹ ہیں یہ ادھا کہ سچ بولدا ادھا کہ جھوٹ بولدا بنا تا سچ دا وی ادھا بیچارے دا بنڈ تا سچ وی وہ اینی گیانتا ہاتھ وچ کہندا ہے میرے لڈو ہے میرے ہاتھ وچ کہندا لڈو ہے لڈو تا ہے پر کہندا ادھا میٹھا ہے تے ادھا کوڑا ہے ہو سکتی ہے گل کدے جی تو لڈو ہے تو سارا ہی میٹھا جی پھر ادھا کوڑا پھر لڈو نہیں ہے ہو سکتا نا پھر تو مکول کرتا پہ وہ سچ کدے ادا ہو سکتا وہ پنچایتی کہندے ونڈ لو ادھا ہندو لے جو سچ کدے ونڈیا جانا سی جہے اگیانی بندے سی بڑے خوش ہوئے کہندے دوہاں ہی تے رہندی رہ گی بڑے خوش کہندے بہت سونا فیصلہ ہے لو گرمکھ پیارے ہو اج دکھ دی گل بہت ہے کہ بندہ بندے نو بڑھن واسطے تریا پھردا ہے پر راوی دے کنڈے تے بندہ گرو نانک نو بڑھن نو بھی تیار ہو گیا کہندے دو حصے کرو دے شریر دے اے ساڈی سادھ سنگت سوچ ہے کیونکہ پتہ ہی نہیں جنوں پتہ ہی نہیں کہ ہیرے ہو تے بھنے گا انہوں پتھر دے نال ٹکڑے کرے گا پر جنوں پتا ہے وہ کسے نو دیکھن بھی نہیں دے گا کہ ہیرا وہ تو مخمل چ لپیٹ کے رکھے گا تیاری کر لی سدگر نانک دے دو حصے بناؤں جدو تیاری کیتی جیڑی چادر گرو مہاراج دے پاون پوتر شریر تے پائی ہوئی سی وہ چادر چکی تو چادر ہاتھ وچ رہ گئی اج کہے آکھو سب گرو نانک سبد اسی انہوں دے کر کے منی پھر بالکل نہیں آخری سندیش گرو نانک دیو جی دا تے سب تو اوچا وڈا بچن جے کسی نے یاد رکھنے گرپرو تو سکھیا لینی ہے چادر ہاتھ وچ رہ گی پر قبضے آئے پیچھے نہیں ہٹ دے ہوندے پاوے ایک بسوے دا قبضہ ہوئے تے بسوا 2000 دا پاوے 15000 لگ جاوے اوپر پیچھے تھوڑو ہٹنا کہندے کوئی گل نہیں جی بابا کتے نٹ گیا کہندے چادرے پاڑ لو دی دیکھو ساڈی من مت ساڈی وچار کوئی نہیں جی بابا نہیں ملے چادر پاڑو دی ہندوؤں نوں دے دو دی مسلم چادر پاڑ دی بابے نانک دی دو حصے کرتے چادر دے ادھی ہندوؤں دے پنچیتیاں نوں ادھی سکھاں دے مسلماناں دے نوں بڑے خوش چادر لے کے ہوں سکھ قوم چادر تو بھی گاہ ٹپ گئی آخو سدن ہوں سڈے ہاتھ وچ چادر بھی نہیں ہے سمجھ لیا کرو ایک نوٹ ہوں انہوں دے ہاتھ چادر تو رہی سی نا ہوں چادر بھی نہیں ہے ہوں سکھ دی چادر چاہے 2.5 روپے دا دہاڑیا تار دے ہے کوئی عزت ہے کوئی انک کول بالکل نہیں ہوں چادر دا ٹکڑا بھی اسی گواہ بیٹھے وہ بھی سڈے کول بڑے خوش دونوں دھر اعلان کر دیتا آگوان نے مسلمان کہندے لیاؤ چنگے چنگے ہتھیار تے پٹو قبر وہ کہندے چنگی چنگی لکڑ لیاؤ ہمن کرن واسطے مسلمان ویران نے گڑبے چ پا لی چادر گرو نانک دی ادھی تے قبر بنا کے نا پٹ کے جویں بندے نوں دفنائی دے ادا سدگر نانک دیو جی چادر گڑبے پا کے دپتی اوپر مٹی کی ڈھیری بنا تی کہ ہولی ہولی اتنے مسجد بناو گے ہندو ویرا نے بنائی چتا لیا ہمن کی سمگری کی کو پایا تو سسکار کر کے انہوں نے بھی ڈھیری لا تی ہوں تیاری کریں گے کوئی اٹا لیا گے سمے ان سادھن ہوں نہیں سی اج کل ورگے دونوں کا من سمر گیا بڑے خوش وہ اجے تیاری کرتے رہے آیا راوی دا پانی دوہاں نوں ہڑا کے لے گیا
کیونکہ پتا سی اے چادر نہیں اے دے نہیں تے سبد ہے کہ سبد دا محل بنیا دیکھے سبد نو ٹیندے تے بندے دیکھے کدے جنو بندا دیکھو گے انو ٹیندا بھی دیکھا جا سکتا جس چیز نو تسی اج ٹیندی دیکھی ہے او کسے نے بندی بھی ویکھی ہو جنے نہ ٹینے اودے واسطے شرط ہے او کدے بنیا بھی نہیں جڑا کدے بنیا نہیں ہے تے او کدے ٹوے گا بھی نہیں گرو نانک تے سبد سی گرو نانک سبد ہے تے گرو نانک پاتشاہ دے دو ٹھہر او مٹی دی چادر دے بھی نہ رہے رولا پے گیا اشانتی پے گی پھر اتھے بھائی سنتوکھ سنگھ جی نے دو تکاں لکھی جی اے بھی بچن کر لیے کیونکہ داس نو تہاڈی کرپا نال پانچ سات بار سارے سورج پرکاش دی کتھا سمپورن کرن دا سماں ملے میں اے بھی بچن کہہ دواں کہ سارے سورج پرکاش وچوں جے اتم کوئی شبد بھائی صاحب جی دے ہن تاں اس سمے دے نے کرتار پور جدوں دا ذکر چل رہے کوئی اس جگہ نو ٹوڑے جتھے دفنایا سی کوئی اس جگہ نو ٹوڑے جتھے سنسکار کیتا سی بھائی سنتوکھ سنگھ جی کہندے آو سنو گرو دا بچن کی ہے بھائی صاحب کہندے او پھلڑ لوکو او دے دی اپاشنا تے پوجا کرن والے اگینیوں باپو مڑی نا گور سورج پرکاش سدگور نانک دیو نا مڑی وچیں نا گور کئیے قبر وچیں دو جگہ بابا نہیں ہے تسی تے من سمجھا ہے اپنا بابا مڑی نا گور تے پوچھیا ہن توں دس بھی بابا ہے کتھے نا مڑی وچ نا گور وچ بہت گمبھیر گل بھائی صاحب جی نے لکھی بابا مڑی نا گور گور انگد کے ہیے میں بہت گمبھیر گل ہے بھائی صاحب جی نے اے نہیں لکھیا کہ بابا ہن گرو انگد دی دیہ وچ ہے گرو انگد نو دیکھ لو تے بابا دکھ جاؤ گا بہت بھید ہے بانی وچ گر انگد کے ہیے میں بھائی صاحب کہندے جے گرو نانک دے درشن کرنے گرو انگد دے ہردے وچ ہے شریر دا ذکر نہیں ہویا دے دا ذکر نہیں ہویا گرو انگد کے ہیے میں ہردے وچ کی ہوندا ہے ہردے وچ سبد ہوندا ہے آج کے ہردے وچ سبد ہے ہردے وچ ہڈ نہیں کٹھے ہو سکدے ماس نہیں کٹھا ہو سکدے ہردے وچ جے سما سکدا ہے کیول سبد سما سکدا ہے بھائی صاحب کہندے جے گرو نانک دے درشن کرنے ہیں اے نہیں آکھیا گرو انگد دے درشن کر لو گرو انگد کے ہیے میں گرو نانک دا سبد سنو جے درشن کر سکھ کہن لگے گرو انگد دے درشن دس بھی پنجاہ سو روز کر سکدے نے سکھی تو بہت دور تک پھیلی ہوئی ہے وہ کنے کو گرو انگد دے درشن کرن گے سکھی دا پسارا بہت لمبا چوڑا ہے تے گرو انگد تے ایک سمے کھنڈور صاحب ہون گے یا کرتار پور ہون گے اگلی تک ان گر سنگت ماہے جے گرو انگد دے ہردے وچوں بھی بابے نانک نو نہیں ویکھنا ہاں پھر بابا نانک سنگت وچ رہندا ہے اج کے آکھو ہن گر سنگت ماہے جے گرو نانک دے درشن کرنے نے تے سنگت وچ آ جا تے سنگت وچ کی ہوندا ہے جتھے اکو نام وکھانی جتھے اک سبد دی چرچا ہو سبد دی او وچار ہووے مکھ توں بھی سبد بولیا جاوے کنہ نال بھی سبد سنیا جاوے تے جے متھا ٹیکنے او بھی سبد نو ٹیکیا جاوے جے اکھاں دیکھ دیاں نے او بھی سبد نو اے دیکھ دیاں اوتھے بابا نانک وسدا اج گرمکھ پیارے ہو آپاں گرپرو منانے گرو نانک دیاں فوٹواں بھی گھر گھر رکھیاں ہوئیاں نے
धूप दीप भी करते हो, जोतां भी जगाने हो, देगां भी बनाने हो, पर गुरु नानक दे शब्द नूं नहीं जान सके। शरीर तो एक साधन है, प्रोसीजर है, जरिया है, साधन ते जरिए विच ना फसो, मंजिल वल वेखो। साइकिल तुहाडे घर तों दफ्तर तक ले जाण दा एक साधन हो सकदा, स्कूटर तुहानूं लुधियाणे तों फलौर जाण दा साधन बन सकदा, पंजाब रोडवेज दी बस लुधियाणे तों अमृतसर जाण दा साधन बन सकदी है, पर रोडवेज दी बस अमृतसर नहीं बन सकदी, वह फलौर नहीं बन सकदी, वह तरन तार नहीं बन सकदी, लजाण दा साधन बन सकदी है। वह शब्द नूं गाउण दा, शब्द नूं सुणन दा साधन शरीर नूं बना लो, पर मंजल है शब्द ते सुरत दा मेल होना। आ वेख लो हुण तुहानूं की कहना, जिस तरह हुण तुसीं उधरले खड़के नाल अपनी सुरत दा मेल करिया ना, जे किते गुरु दे खड़के नाल कर लो बस आनंद आजूगा, अज के आखो सतना, और थोड़े जी दरवाजा खड़के असी ते अपनी सुरत जुड़ गई ना। ऐदा किते बाणी दे शब्द दे खड़के नाल तुहाडा सुरत जुड़ जावे ना, वाफे खिलण जुलण तो सुरत रह जाऊगी। सो बेनती है सतगुरु गुरु नानक देव जी दे गुरपुरब तो शब्द नाल जुड़ो, शब्द नाल जुड़न वास्ते साधन वरत लो जेड़ा वरतना, पर साधन नूं मंजिल ना बनाओ। खिमा करना रोटी खानी है, रोटी तृप्ति नहीं है, तृप्ति ता ओ है रोटी खादी विचों जेड़ा खून बनूंगा। दुध पीना है, दुध मंजिल नहीं है, दुध विच जेड़े तेरी डाइट दे अंश ने, प्रोटीन किन्नी है, खून किन्ना है, लोड़ तो उन्हां दी है ना। जे दुध पी जावे विच अंश हो ना, रोटियां खाई जावे विचों खून बने ना, फिर तू साधन नाले जुड़िया होए मंजिल तक नहीं पुज सकेगा। ये शरीर नू, शरीर दी पूजा नू, शरीर दी प्रतिष्ठा नू, शरीर दे सत्कार नू, शरीर दे प्रवर्श नू मंजिल नहीं बनाउणा, साधन बनाओ। मंजिल बनाओ शब्द ते सुरत दा मेल, शब्द गुरु सुरत तों चेला। दस दिन सेवा करदे आं, बेअंत त्रुटियां हो जांदियां ने, संगत ते गुरु हमेशा ही बख्शनहार रहे ते सानू भी भरोसा भी बख्शोंगे। सारी संगत आनंद साहब की पवित्र बाणी भी जुड़ो, राम कली महला तीजा, आनंद इको ओंकार सतगुर प्रसाद, आनंद भया मेरी माए सतगुरु में।